अमरदास गुर हृदय त्यामो
हृदय त्यामो
श्री गुरु रामदास गुण गावो श्री अर्जुन विघ्नन के नाशक विघ्नन के
नाशक
श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिसाला गुरु तेग बहादुर परम केर पाला परम केर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेहे प्रसाद सच होए वाहे गुरु जी की फतेह बिघ्न विनाशन सोए तन तन सच्चे पातशाह गरीब नवाज अंतरजामी दीन दुनिया दे मालक चबर शतर तखत दे मालक हाजरा हजूर जहरा जहूर सर्ब कला भरपूर समरथ गुरु प्रतख गुरु गरीब नवाज सच्चे पातशाह बाणी स्वरूप सच्चे पातशाह मुगत भुगत जुगत के दाते सदा ही बख्शिंद मेहरवान सतगुरु अंतरजामी दासां नूं गरीबां नूं नवाजण वाले मेहरां करन वाले बख्शिशां करन वाले सच्चे पातशाह धन 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 श्री गुरु ग्रंथ साहिब जी महाराज
धन श्री गुरु ग्रंथ साहिब जी महाराज
सब सिख संगतां प्रेम सहित दोवें हथ जोड़ के सुरतियां बिरतियां एकागर करके एक बार फिर कहो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सतगुरु सच्चे पातशाह महाराज जी की पवित्र हजूरी विच सज के आप जी धन सच्चे पातशाह गरीब नवाज श्री गुरु ग्रंथ साहिब जी के दर्शन कर रहे हो गुरबाणी का रस पिना कीर्तन आप जी ने भाई साहब पासों सरवण किया जिनके बड़े भाग हैं भाई तिन साधु संग मुख जुरे। जिन्हां दे वड्डे भाग होण जिंदगी दे विच उहनां नूं ऐसा समा प्राप्त हुंदा है, नहीं तो जिंदगी संसारक धंदियां विच, जिंदगी संसारक मोह ममता दे विच, जिंदगी व्यर्थ दे झमेलियां दे विच पै के मनुख दी अजाई व्यर्थ हो जांदी है जी। जिन्हां दे वड्डे भाग होण हर रोज़ उहनां नूं गुरु की संगत प्राप्त हुंदी है, हर रोज़ उह बैठ के गुरु का जस सुन के गुरु जी दे दर्शन करके अपनी आत्मा नूं सुखी करदे ने जी। जिस तरह प्रशादा छक के बंदे दा तन सुखी हुंदा ना जी, उवें वाहिगुरु जी दा नाम जप के बंदे दी अंदर दी रूह खुश हुंदी है जी, बंदे दी रूह शांत हुंदी है जी, आत्मा नूं टिका मिलदा, रूह नूं खेड़ा मिलदा है। गुरु साहब जी दी बाणी दा महात्म ही ऐसा है, गुरु साहब जी दीआं बातां दा महात्म ही ऐसा है। बड़े बड़े विगड़े होए मन और बड़ा बड़ा अंदरों टुटिया होया मन जदों गुरु साहब जी दा जस सुणदा है, गुरु की पवित्र गुरबाणी दी विचार सुने, गुरु की पवित्र गुरबाणी दा सुने कीर्तन, ते मन विच ठंड पएगी जी, मन ठंडा होएगा, मन नूं सुख मिलेगा, आत्मा जिहड़ी अंदर दी उह सुखी होएगी। सो आप जी बड़े प्यार दे नाल गुरबाणी दा रस पीना कीर्तन आप जी ने सरवण कीता। सारी संगत जोड़ो हथ ते गज के फलाओ फतेह। वाहिगुरु जी का खालसा
वाहिगुरु जी की फतेह।
सब सिख संगत प्रेम नाल आखो धन धन श्री गुरु हरकृष्ण साहिब जी महाराज।
धन धन श्री गुरु हरकृष्ण साहिब जी महाराज।
जहां पंजोखरा सुबत थान तह बैठे श्री गुर भगवान। पंजोखरा साहब की पवित्र धरती ते सच्चे पातशाह जी महाराज सजे। पंजोखरा साहब की सारी कथा आप जी ने सरवण की। दो कौतक सच्चे पातशाह ने इस थान ते कीते, एक निशान साहब वाला, एक छजू चीवर तो महान ग्रंथ गीता जी दे अर्थ कराए जी। तुसीं सुनिया पंडित लाल चंद जी नूं बड़ा हंकार सी, ਇਹ ਹੰਕਾਰ ਸੀ ਵੀ ਮੈਂ ਬੜੇ ਬੜਾ ਵੱਡਾ ਵਿਦਵਾਨ ਹਾਂ, ਬੜੇ ਗ੍ਰੰਥ ਪੜ੍ਹਨੇ ਜਾਣਦਾ, ਬੜੇ ਬੜੇ ਗ੍ਰੰਥ ਮੈਨੂੰ ਜ਼ੁਬਾਨੀ ਯਾਦ ਨੇ, ਅਤੇ ਗੁਰੂ ਸਾਹਿਬ ਦੀ ਤਾਂ ਉਮਰ ਹੀ ਬੜੀ ਛੋਟੀ ਜਿਹੀ ਹੈਗੀ ਹੈ ਜੀ। ਗੁਰੂ ਸਾਹਿਬ ਦੇ ਨਾਮ ਉੱਤੇ ਤਰਕ ਕੀਤੀ, ਤੁਸੀਂ ਸੁਣਿਆ ਗੁਰੂ ਸਾਹਿਬ ਨੇ ਆਖਿਆ ਪੰਡਿਤ ਜੀ ਮਨ ਦਾ ਸ਼ੰਕਾ ਐਵੇਂ ਨਹੀਂ ਹੱਲ ਹੋਏਗਾ, ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਮਨੁੱਖ ਕੋਸ਼ਿਸ਼ ਕਰਿਓ ਵੀ ਮੂਰਖ ਹੋਵੇ ਉਹਨੂੰ ਲੈ ਆਇਓ, ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ, ਇੱਥੇ ਮੂਰਖ ਵੀ ਬੰਦਾ ਅਰਥ ਕਰੇਗਾ। ਕਹਿਣ ਲੱਗੇ ਜੀ ਗੁਰੂ ਘਰ ਦੇ ਵਿੱਚ ਤਾਂ ਬਹੁਤ ਵੱਡੀ ਸਮਰੱਥਾ ਜੀ। ਦਸਵੇਂ ਪਾਤਸ਼ਾਹ ਦੇ ਸਮੇਂ ਇੱਕ ਆਇਆ ਸੀ ਬੜਾ ਵੱਡਾ ਵਿਦਵਾਨ ਜੀ, ਉਹਨੇ ਕਵਿਤਾ ਜੀ ਬਣਾਈ ਸੀ ਇੱਕ, ਨਵਸਾਤ ਪੀਏ ਨਵਸਾਤ ਪੀਏ। ਕਵਿਤਾ ਬਣਾ ਕੇ ਗੁਰੂ ਸਾਹਿਬ ਕੋਲ ਲੈ ਕੇ ਆਇਆ, ਕਹਿਣ ਲੱਗਾ ਜੀ ਮੈਂ ਇੰਨਾ ਵੱਡਾ ਵਿਦਵਾਨ ਹਾਂ, ਤੁਹਾਡੇ ਕੋਲ 52 ਕਵੀ ਵਿਦਵਾਨ ਨੇ, ਉਹ 52 ਦੇ 52 ਮੇਰੀ ਲਿਖੀ ਹੋਈ ਕਵਿਤਾ ਦੇ ਅਰਥ ਨਹੀਂ ਕਰ ਸਕਦੇ ਜੀ। ਮਹਾਰਾਜ ਕਹਿੰਦੇ ਇਹ ਕਿਹੜੀ ਵੱਡੀ ਗੱਲ ਹੈ, ਉਹ ਘੋੜਿਆਂ ਨੂੰ ਘਾਹ ਖੋਦ ਕੇ ਅਤੇ ਇੱਕ ਸਿੱਖ ਘਾਹ ਛਕਾਉਂਦਾ ਹੁੰਦਾ ਸੀਗਾ, ਉਹਦਾ ਨਾਂ ਸੀ ਭਾਈ ਧੰਨਾ ਸਿੰਘ। ਮਹਾਰਾਜ ਕਹਿੰਦੇ ਧੰਨਾ ਸਿੰਘ ਨੂੰ ਆਵਾਜ਼ ਮਾਰੋ। ਜਦੋਂ ਧੰਨਾ ਸਿੰਘ ਜੀ ਨੂੰ ਮਾਰੀ ਆਵਾਜ਼, ਅਤੇ ਧੰਨਾ ਸਿੰਘ ਜੀ ਨੇ ਉਹਦੇ ਅਰਥ 'ਤੇ ਇਉਂ ਹੀ ਕਰ ਦਿੱਤੇ ਜੀ, ਵਿਦਵਾਨ ਦਾ ਮਾਣ ਟੁੱਟ ਗਿਆ ਜੀ। ਅਤੇ ਜਿਹੜੀ ਕਵਿਤਾ ਫਿਰ ਧੰਨਾ ਸਿੰਘ ਜੀ ਨੇ ਲਿਖੀ ਨਾ ਜੀ, ਉਹਦੇ ਉਸ ਵਿਦਵਾਨ ਕੋਲੋਂ ਅਰਥ ਹੀ ਨਾ ਹੋਏ ਜੀ। ਹਾਂਜੀ ਮਹਾਰਾਜ ਕਹਿਣ ਲੱਗੇ ਇਹੋ ਜਿਹੀਆਂ ਗੱਲਾਂ ਇੱਥੇ ਨਹੀਂ ਚੱਲਦੀਆਂ ਜੀ। ਪੰਡਿਤ ਜੀ ਨੂੰ ਸ਼ਰਾਰਤੀ ਸੁਭਾਅ ਸੀ, ਉਹਨਾਂ ਦਾ ਆਦਤ ਸੀਗੀ ਜੀ ਸ਼ਰਾਰਤੀ ਸੁਭਾਅ ਦੀ। ਉਹ ਬੰਦਾ ਲੱਭਾ ਜਿਹੜਾ ਨਾ ਸੁਣਦਾ ਹੋਵੇ ਅਤੇ ਨਾ ਬੋਲਦਾ ਹੀ ਹੋਵੇ ਜੀ। ਹਾਂਜੀ ਗੁਰਮੁਖੋ ਜਿਹੜੀ ਬੰਦੇ ਨੂੰ ਆਦਤ ਪੈ ਜਾਵੇ ਬੜੀ ਮੁਸ਼ਕਲ ਜਾਂਦੀ ਹੈ ਜੀ। ਹਾਂਜੀ ਬੁੱਲੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟਣ ਪੂਣੀਆਂ ਪੂਣੀਆਂ ਜੀ। ਹਾਂਜੀ ਜਿਹੜੀਆਂ ਆਦਤਾਂ ਪੈ ਜਾਣ ਉਹ ਛੁੱਟਦੀਆਂ ਥੋੜ੍ਹੀ ਜੀ ਬੰਦੇ ਨੂੰ ਜੀ, ਉਹ ਨਹੀਂ ਛੁੱਟਦੀਆਂ ਜੀ। ਆਦਤ ਸੀਗੀ ਫਿਰ ਸ਼ਰਾਰਤ ਕੀਤੀ, ਗੂੰਗਾ ਬੋਲਾ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਵਾਲਾ ਭਾਈ ਛੱਜੂ ਚੀਵਰ, ਉਹਨੂੰ ਗੁਰੂ ਸਾਹਿਬ ਦੇ ਸਾਹਮਣੇ ਬਿਠਾਇਆ। ਮੇਰੇ ਬਾਲਾ ਪ੍ਰੀਤਮ ਸਤਿਗੁਰੂ ਜੀ ਨੇ ਉਹਦੇ ਸਿਰ 'ਤੇ ਰੱਖੀ ਛੜੀ, ਮਿਹਰ ਦੀ ਪਾਈ ਦ੍ਰਿਸ਼ਟੀ, ਉਸੇ ਵੇਲੇ ਵਿਦਵਾਨ ਬਣਾ ਦਿੱਤਾ ਜੀ। ਉਹ ਸਾਰਾ ਹੀ ਪ੍ਰਸੰਗ ਕੱਲ ਨੂੰ ਆਪ ਜੀ ਨੇ ਸਰਵਣ ਕਰ ਚੁੱਕੇ ਹੋ। ਹਾਂਜੀ, ਕਿਸ ਤਰੀਕੇ ਨਾਲ ਗੁਰੂ ਜੀ ਨੇ ਮਿਹਰ ਕੀਤੀ। ਪੰਡਿਤ ਜੀ ਦਾ ਮਨ ਫਿਰ ਬਦਲ ਗਿਆ ਜੀ, ਮਾਣ ਚੂਰ ਚੂਰ ਹੋ ਗਿਆ ਜੀ, ਵੀ ਮੈਂ ਤੇ ਆਪਣੇ ਆਪ ਨੂੰ ਬੜਾ ਵੱਡਾ ਵਿਦਵਾਨ ਸਮਝਦਾ। ਜਨੇਊ ਲਾਇਆ ਤੇ ਧੰਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਰੱਖਤਾ ਜੀ। ਮਹਾਰਾਜ ਨੇ ਜਨੇਊ ਆਪਣੇ ਮੱਥੇ 'ਤੇ ਲਾਇਆ, ਧਾਰਮਿਕ ਚਿੰਨ੍ਹ ਹੈ। ਕਹਿਣ ਲੱਗੇ, ਪੰਡਿਤ ਜੀ, ਗ੍ਰੰਥ ਪੜ੍ਹਨ ਦਾ ਓਨਾ ਚਿਰ ਲਾਭ ਨਹੀਂ ਹੋਏਗਾ ਜਿੰਨਾ ਚਿਰ ਤੱਕ ਵਾਹਿਗੁਰੂ ਦਾ ਨਾਮ ਨਹੀਂ ਜਪੋਗੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭਾਈ ਸਾਹਿਬ ਆਰਤੀ ਤੋਂ ਬਾਅਦ ਇਹਨਾਂ ਇੱਕ ਸ਼ਬਦ ਪੜ੍ਹਿਆ ਜੀ, ਪਾਣੀ ਪੱਖਾਂ ਪੀਸੋ ਸੰਤ ਅੱਗ ਹੈ, ਗੁਣ ਗੋਬਿੰਦ ਨਿਤ ਗਾਈ, ਸਾਸ ਸਾਸ ਮਨ ਨਾਮ ਸੁਮਾਰੈ, ਇਹੋ ਵਿਸਰਾਮ ਨਿਧ ਪਾਈ। ਤੁਮ ਕਰਹੋ ਦਇਆ ਮੇਰੇ ਸਾਈਂ, ਐਸੀ ਮਤ ਦੀਜਾ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਇਹਦੇ ਵਿੱਚ ਵਿਦਵਾਨ ਬੰਦਾ ਫੇਲ ਹੋ ਜਾਏਗਾ ਜੀ ਇੱਥੇ ਜੀ। ਮਹਾਰਾਜ ਸੱਚੇ ਪਾਤਸ਼ਾਹ ਹੁਣ ਇੱਥੇ ਸੰਤ ਸਮਝਣਾ ਪੈਣਾ ਜੀ। ਸੰਤ ਜੀ, ਸੰਤ ਨਾ ਅਕਾਲ ਪੁਰਖ ਜੀ ਨੂੰ ਆਖਿਆ ਤੇ ਨਾ ਗੁਰੂ ਜੀ ਨੂੰ ਆਖਿਆ ਜੀ ਇੱਥੇ ਜੀ। ਸੰਤ ਉਹਨੂੰ ਆਖਿਆ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਚੁੱਕੀ ਹੈ ਜੀ। ਸੰਤ ਗੁਰੂ ਦੇ ਪਿਆਰੇ ਨੂੰ ਆਖਿਆ ਜੀ ਇੱਥੇ ਜੀ। ਹੇ ਸੱਚੇ ਪਾਤਸ਼ਾਹ ਸਤਿਗੁਰੂ ਜੀ, ਤੁਹਾਡੇ ਪਿਆਰੇ ਸਿੱਖਾਂ ਨੂੰ ਮੈਂ ਪਾਣੀ ਭਰ ਭਰ ਇਸ਼ਨਾਨ ਕਰਾਵਾਂ ਜੀ। ਉਦੋਂ ਬੜੀ ਮਹਾਨ ਸੇਵਾ ਹੁੰਦੀ ਸੀਗੀ। ਉਹਨਾਂ ਨੂੰ ਪੱਖਾ ਝੱਲਾਂ, ਆਪ ਅੰਨ ਪੀਸ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ ਤੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਫਿਰ ਨਾਮ ਜਪਾਂ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਾਣੀ ਢੋਵਾਂ ਉੱਥੇ ਜਾ ਕੇ, ਪੱਖਾ ਝੱਲਾਂ, ਹਾਂਜੀ ਪੱਖਾ ਝੱਲਾਂ ਤੇ ਆਪ ਅੰਨ ਪੀਸ ਕੇ ਛਕਾਵਾਂ ਪ੍ਰਸ਼ਾਦਾ ਤੇ ਕਹਿਣ ਲੱਗੇ ਉਹਨਾਂ ਦੀ ਹਜ਼ੂਰੀ ਵਿੱਚ ਅੱਠੇ ਪਹਿਰ ਰਹਿ ਕੇ ਨਾਮ ਜਪਾਂ ਜੀ। ਵਿਦਵਾਨ ਬੰਦਾ ਗ੍ਰੰਥ ਤੇ ਇਕੱਠੇ ਜਿੰਨੇ ਮਰਜ਼ੀ ਕਰ ਲਏ ਆਪਣੀ ਬੁੱਧੀ ਦੇ ਵਿੱਚ, ਪਰ ਇੱਕ ਰਾਮ ਸ਼ਬਦ ਜਿਹੜਾ ਉਹ ਹਿਰਦੇ 'ਚ ਵਸਾਉਣਾ ਔਖਾ ਹੈਗਾ ਜੀ। ਬੁੱਧੀ ਵਿੱਚ ਕਿਤਾਬਾਂ ਇਕੱਠੀਆਂ ਹੋ ਸਕਦੀਆਂ ਜੀ, ਪਰ ਨਾਮ ਨੇ ਬੁੱਧੀ 'ਚ ਨਹੀਂ ਵਸਣਾ, ਨਾਮ ਨੇ ਹਿਰਦੇ ਵਿੱਚ ਵਸਣਾ ਦੀ ਬੰਦੇ ਦੇ ਜੀ। ਨਾਮ ਬੁੱਧੀ ਦਾ ਵਿਸ਼ਾ ਨਹੀਂ ਹੈਗਾ ਜੀ, ਨਾਮ ਹਿਰਦੇ ਦਾ ਵਿਸ਼ਾ ਹੈ, ਹਿਰਦੇ ਦਾ ਜੀ। ਆਖਿਆ ਮਹਾਰਾਜ, ਮੈਂ ਬੁੱਧੀ 'ਚ ਗ੍ਰੰਥ ਬੜੇ ਇਕੱਠੇ ਕੀਤੇ ਸੀਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਕਹਿਣ ਲੱਗੇ ਪੰਡਿਤ ਜੀ, ਇਹਨਾਂ ਗ੍ਰੰਥਾਂ ਦਾ ਗਿਆਨ ਇੱਕ ਪਾਸੇ ਰੱਖੋ ਤੇ ਹੁਣ ਵਾਹਿਗੁਰੂ ਜੀ ਦਾ ਨਾਮ ਜਪੋ ਜੀ। ਪੰਡਿਤ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਆਪਣੇ ਨਾਲ ਹੀ ਰੱਖੋ। ਮਹਾਰਾਜ ਕਹਿੰਦੇ, ਨਹੀਂ ਤੁਸੀਂ ਇਸੇ ਤਰ੍ਹਾਂ ਹੀ ਰਹੋ। ਨਹੀਂ ਮਹਾਰਾਜ, ਕਿਰਪਾ ਕਰੋ ਮੈਨੂੰ ਨਾਲ ਰੱਖੋ। ਤੇ ਫਿਰ ਗੁਰਮੁਖੋ, ਗੁਰੂ ਸਾਹਿਬ ਨੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਚਰਨ ਪੌਲ ਪੰਡਿਤ ਜੀ ਨੂੰ ਛਕਾਈ ਜੀ, ਚਰਨਾਂ ਦਾ ਜਲ ਛਕਾਇਆ ਤੇ ਪੰਡਿਤ ਜੀ ਫਿਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਿੱਖ ਬਣ ਗਏ ਜੀ। ਬਸ ਉਹ ਜੀਵਨ ਬਦਲ ਗਿਆ ਜੀ। ਕਈ ਵਾਰੀ ਤਰਕ ਪੈਦਾ ਹੋਈ ਵੀ ਬੰਦੇ ਦਾ ਜੀਵਨ ਬਦਲ ਦਿੰਦੀ ਜੀ। ਹਾਂਜੀ, ਤੇ ਚੰਗੀ ਭਲੀ ਬਣੀ ਹੋਵੇ ਸ਼ਰਧਾ ਤੇ ਤਰਕ ਪੈਦਾ ਹੋ ਜੇ, ਬਣਿਆ ਹੋਇਆ ਰਸ ਖਰਾਬ ਵੀ ਕਰ ਦਿੰਦੀ ਜੀ ਉਹ ਜੀ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਗੁਰਮੁਖੋ, ਗੁਰੂ ਸਾਹਿਬ ਤੇ ਬੜੇ ਵੱਡੇ ਨੇ ਜੀ, ਗੁਰੂ ਸਾਹਿਬ ਦੇ ਪਿਆਰਿਆਂ ਵਿੱਚ ਵੀ ਐਸੀਆਂ ਸ਼ਕਤੀਆਂ ਹੈਗੀਆਂ। ਧੰਨ ਬਾਬਾ ਠਾਕੁਰ ਸਿੰਘ ਜੀ, ਜਿਨ੍ਹਾਂ ਦਾ ਬੜਾ ਵੱਡਾ ਜਪ ਤਪ ਜੀ, ਅੱਠੇ ਪਹਿਰ ਗੁਰਬਾਣੀ ਦਾ ਪਾਠ ਸੁਣਨਾ ਜੀ। ਅੱਠੇ ਪਹਿਰ ਜੀ, ਅੱਠੇ ਪਹਿਰ ਗੁਰਬਾਣੀ ਸੁਣਨੀ ਬੜੀ ਔਖੀ ਗੱਲ ਹੈਗੀ ਜੀ। ਆਮ ਬੰਦਾ ਤਾਂ ਅੱਧਾ ਘੰਟਾ ਨਹੀਂ ਸੁਣ ਸਕਦਾ ਜੀ ਆਰਾਮ ਨਾਲ ਜੀ, ਕਿਉਂ ਗੁਰਬਾਣੀ ਵਿੱਚ ਮਨ ਨਹੀਂ ਲੱਗੇਗਾ ਜੀ। ਗੁਰਬਾਣੀ ਵੀ ਉਹ ਸੁਣ ਸਕਦਾ ਜਿਹਦਾ ਗੁਰਬਾਣੀ 'ਚ ਮਨ ਲੱਗ ਰਿਹਾ ਜੀ। ਅੱਠੇ ਪਹਿਰ ਗੁਰਬਾਣੀ ਸੁਣਨੀ ਤੇ ਬਸ, ਜਦੋਂ ਕਿਸੇ ਪਚੰਗੀ ਨੇ ਆਉਣਾ ਜਥੇ ਵਿੱਚ ਤੇ ਜਿਹਦੇ 'ਤੇ ਦਿਆਲੂ ਹੋ ਜਾਣਾ ਜੀ, ਉਹਨੂੰ ਕਹਿ ਦੇਣਾ ਵੀ ਪਚੰਗੀ ਆ ਕਰ ਕਥਾ, ਇੰਨੀ ਗੱਲ ਹੀ ਕਹਿਣੀ ਤੇ ਉਹ ਕਥਾਵਾਚਕ ਬਣ ਜਾਂਦਾ ਹੁੰਦਾ ਹੈਗਾ ਜੀ। ਕਿੱਥੇ ਇੰਨੀ ਇੰਨੀ ਵੱਡੀ ਵਿੱਦਿਆ ਪ੍ਰਾਪਤ ਲੈਣੀ, ਇੰਨੇ ਗ੍ਰੰਥ ਪੜ੍ਹਨੇ, ਵਿਚਾਰਨੇ, ਕਈ ਕੁਝ ਯਾਦ ਕਰਨਾ, ਫਿਰ ਕਿਤੇ ਦਾਤ ਪ੍ਰਾਪਤ ਹੋਣੀ ਜੀ। ਕਿੱਥੇ ਨਿੱਕੀ ਜਿਹੀ ਗੱਲ ਕਹਿ ਕੇ ਤੇ ਜੀਵਨ ਬਦਲ ਦੇਣਾ ਜੀ ਅਗਲੇ ਦਾ ਜੀ। ਸੋ ਇਸ ਕਰਕੇ ਸੰਗਤ ਜੀ, ਗੁਰੂ ਸਾਹਿਬ ਤੇ ਬਹੁਤ ਵੱਡੇ ਨੇ ਨਾ ਜੀ, ਗੁਰੂ ਸਾਹਿਬ ਦੀਆਂ ਤੇ ਕਿਆ ਹੀ ਬਾਤਾਂ ਨੇ, ਜਿਹੜੇ ਗੁਰੂ ਸਾਹਿਬ ਦੇ ਪਿਆਰੇ ਨੇ ਉਹਨਾਂ ਦੀਆਂ ਵੀ ਕਿਆ ਹੀ ਬਾਤਾਂ ਨੇ ਜੀ। ਉਹਨਾਂ ਦਾ ਵੀ ਇੰਨਾ ਵੱਡਾ ਜਸ ਹੈਗਾ ਜੀ, ਕਰਨ ਲੱਗੀਏ ਤੇ ਬਹੁਤ ਸਮਾਂ ਲੱਗੇਗਾ, ਕਿਤਾਬਾਂ ਦੀਆਂ ਕਿਤਾਬਾਂ ਉਹਨਾਂ ਦੇ ਜਸ ਨਾਲ ਭਰ ਜਾਣਗੀਆਂ ਜੀ। ਸੋ ਵੱਧ ਤੋਂ ਵੱਧ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਯਤਨ ਕਰਨਾ ਚਾਹੀਦਾ ਹੈ, ਬੁੱਧੀ ਤੋਂ ਠਾਂ ਉਤਰ ਜਾਈਏ। ਹਾਂਜੀ, ਭਾਵ ਬੈਠਵੇ ਗਿਆਨੀਆਂ ਬੁੱਧੀ ਮੰਡਲਾਂ ਦੇ ਮੰਦਰ ਵਿੱਚ, ਇਹ ਸਭ ਕੰਮ ਇੱਕ ਬੰਨੇ ਛੱਡ ਦਈਏ ਤੇ ਵਾਹਿਗੁਰੂ ਜੀ ਦਾ ਨਾਮ ਜਪੀਏ ਜੀ। ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਜੀ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਨੇ ਪੰਡਿਤ ਜੀ ਨੂੰ ਨਾਮ ਜਪਣ ਦੀ ਸਿੱਖਿਆ ਦਿੱਤੀ ਜੀ। ਪੰਡਿਤ ਜੀ ਨੇ ਫਿਰ ਨਾਮ ਜਪ ਕੇ ਅਭਿਆਸ ਕਰਕੇ ਗੁਰੂ ਸਾਹਿਬ ਦੇ ਲਾਗੇ ਰਹਿ ਕੇ ਜੀਵਨ ਸਫਲਾ ਕੀਤਾ। ਸਮਾਂ ਆਇਆ ਦਸਵੇਂ ਪਾਤਸ਼ਾਹ ਦੇ ਵੇਲੇ ਅੰਮ੍ਰਿਤ ਵੀ ਛਕਿਆ ਤੇ ਗੁਰੂ ਕੇ ਸਿੰਘ ਵੀ ਸੱਜ ਗਏ ਜੀ। ਉਹ ਜੀ ਵੱਡੀ ਕਿਰਪਾ ਹੋ ਗਈ, ਗੁਰੂ ਕੇ ਸਿੰਘਾਂ ਨੂੰ ਵੀ ਉਹ ਫਿਰ ਵਿੱਦਿਆ ਪੜ੍ਹਾਉਂਦੇ ਰਹੇ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਸੁਣਨਾ, ਬਸ ਇਹ ਰੱਖਣਾ ਹੈ ਗੁਰੂ ਘਰ ਵਿੱਚ ਕਿਸੇ ਗੱਲ ਦੀ ਵੀ ਕਮੀ ਨਹੀਂ ਹੈਗੀ ਜੀ। ਹਾਂਜੀ, ਤਨ ਦੇ ਰੋਗੀਆਂ ਦਾ ਵੀ ਇਲਾਜ ਗੁਰੂ ਜੀ ਕਰ ਦਿੰਦੇ ਤੇ ਗੁਰੂ ਜੀ ਮਨ ਦੇ ਰੋਗੀਆਂ ਦਾ ਵੀ ਇਲਾਜ ਕਰ ਦਿੰਦੇ ਜੀ। ਭਾਵਨਾ ਇਹੋ ਹੀ ਰੱਖਣੀ ਹੈ ਆਪਾਂ। ਸੋ ਹੁਣ ਇਹਦੇ ਤੋਂ ਅੱਗੇ ਗੁਰੂ ਘਰ ਦਾ ਪਵਿੱਤਰ ਇਤਿਹਾਸ ਆਪਾਂ ਸਾਰੀ ਸੰਗਤ ਪ੍ਰੇਮ ਦੇ ਨਾਲ ਸਰਵਣ ਕਰੀਏ। ਜੋੜੋ ਦੋਵੇਂ ਹੱਥ, ਧਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਦੇ ਚਰਨਾਂ ਦਾ ਧਿਆਨ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਿ ਕ੍ਰਿਸ਼ਨ ਨਿਸਾ ਤਹਿ ਬਸਕੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ, ਗੁਰੂ ਸਾਹਿਬ ਜੀ ਦੀ ਸਿਫਤ ਪੰਡਿਤ ਜੀ ਦੇ ਹਿਰਦੇ ਵਿੱਚ ਵਸ ਗਈ ਜੀ। ਹਾਂਜੀ, ਜਿਹੜੀ ਚੀਜ਼ ਹਿਰਦੇ ਵਿੱਚ ਵਸਦੇ ਨਾ ਜੀ, ਉਹ ਪਕਿਆਈ ਵਾਲੀ ਹੈਗੀ ਹੈ ਜੀ। ਹਾਂਜੀ, ਇਸੇ ਕਰਕੇ ਬਹੁਤ ਵਾਰ ਗੁਰਬਾਣੀ ਵਿੱਚ ਨਾਮ ਨੂੰ ਹਿਰਦੇ 'ਚ ਵਸਾਉਣ ਦੀ ਗੱਲ ਆਈ ਜੀ, ਹਿਰਦੇ ਵਿੱਚ ਵਸਾਉਣ ਦੀ ਜੀ। ਪੰਡਿਤ ਜੀ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੀ ਸਿਫਤ, ਉਹਨਾਂ ਦੇ ਹਿਰਦੇ 'ਚ ਗੁਰੂ ਦੀ ਸਿਫਤ ਵਸ ਗਈ ਜੀ। ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਗੁਰੂ ਕਾ ਸਿੱਖ ਬਣ ਕੇ ਉਹਨਾਂ ਨੇ ਆਪਣਾ ਜਨਮ ਸੁਧਾਰ ਲਿਆ ਜੀ। ਉਹਨਾਂ ਦਾ ਜਨਮ ਪਵਿੱਤਰ ਬਣ ਗਿਆ, ਜੀਵਨ ਬਖਸ਼ਿਸ਼ ਵਾਲਾ ਬਣ ਗਿਆ ਜੀ। ਅਤੇ ਇਹਦੇ ਤੋਂ ਬਾਅਦ ਉੱਥੇ ਫਿਰ ਗੁਰੂ ਕੀਆਂ ਸੰਗਤਾਂ ਨੇ ਖੁੱਲ੍ਹਾ ਲੰਗਰ ਛਕਿਆ। ਮਹਾਰਾਜ ਨੇ ਕਿਹਾ, ਭਾਈ ਰਾਤ ਅਸੀਂ ਇਸੇ ਥਾਂ 'ਤੇ ਰਹਿਣਾ, ਜ਼ਿੰਦਗੀ 'ਚ ਮੌਕਾ ਮਿਲੇ ਅਤੇ ਪੰਜੋਖਰਾ ਸਾਹਿਬ ਉਸ ਸਥਾਨ ਦੇ ਜ਼ਰੂਰ ਦਰਸ਼ਨ ਕਰਿਓ। ਅਜੇ ਵੀ ਗੁਰਮੁਖਾਂ ਨੇ ਉਹ ਥੜਾ ਸਾਹਿਬ ਸਾਂਭਿਆ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਛੱਜੂ ਚੀ ਵਰਦੇ ਸਿਰ 'ਤੇ ਛੜੀ ਰੱਖੀ ਸੀਗੀ ਜੀ। ਉਹ ਥੜਾ ਉਵੇਂ ਸਾਂਭ ਕੇ ਰੱਖਿਆ ਜੀ ਉਹਨਾਂ ਨੇ, ਕੱਚ 'ਚ ਮੜ ਕੇ ਰੱਖਿਆ ਉਹ ਥੜਾ ਜੀ। ਉਹ ਥਾਂ ਉਸੇ ਤਰ੍ਹਾਂ ਬਰਕਰਾਰ ਹੈ ਜੀ। ਉੱਥੇ ਰਾਤ ਸੱਚੇ ਪਾਤਸ਼ਾਹ ਰਹੇ ਜੀ ਫਿਰ। ਹਾਂਜੀ,
ਪ੍ਰਾਤੀ ਭਏ ਤਿਆਰ ਕੱਟ ਕਸਕੈ,
ਸਵੇਰੇ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਕਮਰ ਕੱਸਾ ਲਾਇਆ ਜੀ ਤੇ ਤਿਆਰੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ ਅੱਗੇ ਜਾਣ ਦੀਆਂ। ਹਾਂਜੀ,
ਦਿੱਲੀ ਕੇ ਮਗ ਮਹਿ ਪ੍ਰਸਥਾਨੇ, ਪਾਛੇ ਸੈਨਾ ਸਕਲ ਪਿਆਨੇ।
ਉਹ ਪੰਡਿਤ ਜੀ ਨੂੰ ਮਹਾਰਾਜ ਨੇ ਕਿਹਾ ਵੀ ਹੁਣ ਅਸੀਂ ਚੱਲੇ, ਤੁਸੀਂ ਇੱਥੇ ਰਹੋ। ਤੋ ਪੰਡਿਤ ਜੀ ਕਹਿੰਦੇ, ਨਾ ਮਹਾਰਾਜ, ਮਸਾਂ ਮਸਾਂ ਪੂਰਾ ਗੁਰੂ ਲੱਭਿਆ ਸੱਚੇ ਪਾਤਸ਼ਾਹ, ਤੇ ਮੈਂ ਪਿੰਡ 'ਚ ਰਵਾਂ ਤੇ ਆਪ ਜੀ ਦਿੱਲੀ ਚੱਲ ਜਾਓ। ਸੱਚੇ ਪਾਤਸ਼ਾਹ ਐਸਾ ਨਾ ਕਰੋ, ਹੁਣ ਵਿਛੋੜੇ ਨੂੰ ਜੀ ਨਹੀਂ ਕਰਦਾ ਜੀ, ਕਿਰਪਾ ਕਰੋ ਮੈਂ ਵੀ ਦਿੱਲੀ ਜਾਣਾ ਜੀ। ਉਹ ਵਿੱਚੇ ਹੀ ਪੰਡਿਤ ਜੀ, ਹਾਂਜੀ, ਵਿੱਚੇ ਹੀ ਪੰਜੋਖਰਾ ਸਾਹਿਬ ਦੀਆਂ ਸੰਗਤਾਂ ਤੇ ਵਿੱਚੇ ਹੀ ਸੈਨਾ ਬਹੁਤ ਵੱਡੇ ਪੱਧਰ ਤੇ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਤੁਰ ਪਏ ਜੀ। ਹਾਂਜੀ,
ਧੌਂਸਾ ਤੁੰਘਾਰਤ ਅਗਵਾਏ,
ਤੇ ਗੁਰਮੁਖੋ ਧੌਂਸਾ ਕਹਿੰਦੇ ਨਗਾਰੇ ਨੂੰ, ਨਗਾਰਾ ਅੱਗੇ ਅੱਗੇ ਵੱਜ ਰਿਹਾ ਜੀ ਗੁਰੂ ਸਾਹਿਬ ਮਹਾਰਾਜ ਜਦੋਂ ਜਾ ਰਹੇ ਜੀ। ਹਾਂਜੀ,
ਬੋਲਤ ਜਾਤ ਨਕੀਬ ਸੁਹਾਏ,
ਨਕੀਬ ਇੱਕ ਆਦਮੀ ਅੱਗੇ ਅੱਗੇ ਬੋਲਦਾ ਹੋਇਆ ਜਾ ਰਿਹਾ, ਭਾਈ ਸਾਵਧਾਨ ਹੋ ਜਾਓ, ਸਾਡੇ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਆ ਰਹੇ ਨੇ ਜੀ। ਹਾਂਜੀ, ਉਹ ਜਿੱਥੇ ਜਿੱਥੇ ਵੀ ਮਹਾਰਾਜ ਜਾ ਰਹੇ ਨੇ, ਜਿਹੜੇ ਜਿਹੜੇ ਰਸਤੇ ਤੋਂ, ਉੱਥੇ ਉੱਥੇ ਨਕੀਬ ਅੱਗੇ ਅੱਗੇ ਬੋਲਦਾ ਜਾ ਰਿਹਾ, ਭਾਈ ਸਾਵਧਾਨ ਹੋ ਜਾਓ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਲੰਘ ਰਹੇ ਨੇ ਜੀ। ਸੁਣਨ ਵਾਲੇ ਬੜੇ ਚਾਅ ਨਾਲ ਰਸਤੇ ਚ ਖਲੋ ਜਾਂਦੇ ਨੇ। ਹਾਂਜੀ,
ਸਿਵਕਾ ਪਰ ਅਰੂੜ ਗੁਰ ਚਾਲੇ,
ਧੰਨ ਸੱਚੇ ਪਾਤਸ਼ਾਹ ਮਹਾਰਾਜ ਪਾਲਕੀ ਸਾਹਿਬ ਦੇ ਉੱਤੇ ਅਰੂੜੇ ਨੇ ਬੈਠੇ ਨੇ ਜੀ, ਪਾਲਕੀ ਸਾਹਿਬ ਦੇ ਵਿੱਚ। ਤੇ ਮਹਾਰਾਜ ਨੇ ਇਹਨਾਂ ਦੀ ਅੱਗੇ ਪਰਦੇ ਕੀਤੇ ਸੀਗੇ ਜੀ। ਉੱਥੇ ਦੱਸਦੇ ਨੇ ਕਿ ਗੁਰੂ ਕੇ ਸਿੱਖ ਕਹਿਣ ਲੱਗੇ, ਮਹਾਰਾਜ ਰਸਤੇ ਚ ਸੰਗਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਤੇ ਤੁਸੀਂ ਪਾਲਕੀ ਸਾਹਿਬ ਦੇ ਅੱਗੇ ਪਰਦੇ ਨਾ ਕਰੋ ਜੀ। ਪਾਲਕੀ ਸਾਹਿਬ ਵੱਡਾ ਸੀਗਾ ਜੀ। ਹਾਂਜੀ, ਫਿਰ ਪਰਦੇ ਨੀ ਗੁਰੂ ਸਾਹਿਬ ਨੇ ਕੀਤੇ ਤੇ ਮਹਾਰਾਜ ਪਾਲਕੀ ਸਾਹਿਬ ਵਿੱਚ ਬੈਠੇ ਨੇ ਤੇ ਰਸਤੇ ਦੀਆਂ ਸੰਗਤਾਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਈਆਂ ਜੀ। ਹਾਂਜੀ,
ਦਾਹੋਂ ਦਿਸ਼ ਢੋਰਤ ਚਮਰ ਵਿਸਾਲੇ,
ਤੇ ਹੁਣ ਤੇ ਹੁਣ ਵਾਲੇ ਅਸ਼ਰਧਕ ਲੋਕ ਉਹ ਤੇ ਇੱਕ ਚੋਰ ਸਾਹਿਬ ਦਾ ਵਿਰੋਧ ਕਰੀ ਜਾਂਦੇ ਜੀ। ਬੜੇ ਇਹੋ ਜੀ ਪਾਲਟੀ ਪੈਦਾ ਹੋ ਗਈ ਜੀ ਸਾਡੇ ਵਿੱਚ ਜੀ। ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਜੀ, ਪਾਲਕੀ ਸਾਹਿਬ ਦੇ ਦੋਨੇ ਪਾਸੇ ਚੌਰ ਸਾਹਿਬ ਆਉਂਦੇ ਆ ਜੀ, ਦੋਨੇ ਪਾਸੇ ਜੀ, ਇੱਕ ਪਾਸੇ ਨੀ ਜੀ, ਦੋਨੇ ਪਾਸੇ ਚੌਰ ਸਾਹਿਬ ਆਉਂਦੇ ਆ, ਦੋ ਦੋ ਚੌਰ ਸਾਹਿਬ ਆਉਂਦੇ ਜੀ। ਹਾਂਜੀ, ਤੇ ਕਈਆਂ ਨੂੰ ਤੇ ਇੱਕ ਵੇਖ ਕੇ ਵੀ ਢਿੱਡ ਪੀੜ ਹੁੰਦੀ ਹੁੰਦੀ ਜੀ, ਹੈ ਇਹ ਚੌਰ ਸਾਹਿਬ ਦੀ ਕੀ ਲੋੜ ਹੈਗੀ ਹੈ ਜੀ। ਗੁਰਮੁਖੋ, ਦੋਵੇਂ ਪਾਸੇ ਚੌਰ ਸਾਹਿਬ ਆਉਂਦੇ ਆ। ਜਿਹੜਾ ਸਿੱਖ ਆਪਣੇ ਹੱਥਾਂ ਨਾਲ ਸਤਿਗੁਰੂ ਜੀ ਦੇ ਸੀਸ ਉੱਤੇ ਚੌਰ ਸਾਹਿਬ ਕਰੇਗਾ, ਸਭ ਤੋਂ ਪਹਿਲਾਂ ਉਹਦੇ ਹੱਥ ਸਫਲ ਹੋਣਗੇ ਜੀ। ਇਹਨਾਂ ਹੱਥਾਂ ਨੇ ਸਭ ਤੋਂ ਪਹਿਲਾਂ ਸਫਲ ਹੋਣਾ ਜੀ। ਹਾਂਜੀ, ਗੁਰੂ ਕੇ ਸਿੱਖ ਦੋਵੇਂ ਪਾਸੇ ਚੌਰ ਸਾਹਿਬ ਕਰਨ ਦੇ। ਪਾਲਕੀ ਸਾਹਿਬ ਚ ਮਹਾਰਾਜ ਬੈਠੇ, ਨਗਾਰਾ ਵੱਜ ਰਿਹਾ, ਅੱਗੇ ਅੱਗੇ ਨਕੀਬ ਉੱਚੀ ਉੱਚੀ ਕਹਿ ਰਿਹਾ, ਸਾਵਧਾਨ ਹੋ ਜਾਓ, ਧੰਨ ਸੱਚੇ ਪਾਤਸ਼ਾਹ ਗੁਰੂ ਹਰਕਿਸ਼ਨ ਸਾਹਿਬ ਲੰਘ ਰਹੇ ਨੇ। ਹਾਥੀ ਘੋੜੇ ਫੌਜਾਂ ਸਾਰਾ ਕੁਝ ਮਹਾਰਾਜ ਦੇ ਨਾਲ ਹੈ ਜੀ। ਹਾਂਜੀ,
ਬਸਤਰ ਵਿਭੂਖਣ ਪਹਿਰੇ ਸੋਹਤ,
ਹਾਂਜੀ,
ਹਾਥ ਸ਼ਰੀ ਫੇਰਤ ਮਨ ਮੋਹਤ।
ਪਾਲਕੀ ਸਾਹਿਬ ਵਿੱਚ ਸੱਚੇ ਪਾਤਸ਼ਾਹ ਬੈਠੇ ਨੇ, ਸੋਹਣੇ ਬਸਤਰ ਪਾਏ ਨੇ ਤੇ ਹੱਥ ਵਿੱਚ ਛੜੀ ਫੜੀ ਹੈ ਮਹਾਰਾਜ ਨੇ, ਤੇ ਚਿੱਤ ਵਿੱਚ ਆਵੇ ਤੋ ਛੜੀ ਹਿਲਾਉਂਦੇ ਵੀ ਨੇ ਸੱਚੇ ਪਾਤਸ਼ਾਹ। ਹਾਂਜੀ,
ਮਾਰਗ ਮਹਿ ਹੇਰਤ ਨਰ ਨਾਰੀ, ਬਾਲਕ ਰੂਪ ਹੋਤ ਬਲਿਹਾਰੀ।
ਰਸਤੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ, ਇੱਕ ਤੇ ਬੜੀ ਵੱਡੀ ਪਦਵੀ ਗੁਰੂ ਸਾਹਿਬ ਦੀ ਜੀ, ਬੜੀ ਵੱਡੀ ਬਖਸ਼ਿਸ਼, ਉੱਤੋਂ ਉਮਰ ਜਿਹੜੀ ਉਹ ਛੋਟੀ ਹੈ ਜੀ, ਮਹਾਰਾਜ ਜੀ ਦੀ ਉਮਰ ਬਾਲਕਾਂ ਵਾਲੀ। ਜਿਹੜਾ ਜਿਹੜਾ ਦਰਸ਼ਨ ਕਰਦਾ ਸੀ ਨਿਹਾਲ ਹੁੰਦਾ ਜਾਂਦਾ ਸੀਗਾ ਜੀ। ਹਾਂਜੀ,
ਏਕ ਦਿਵਸ ਮਗ ਚਲਬੇ ਰਹਿਓ,
ਪੰਜੋਖਰਾ ਸਾਹਿਬ ਤੋਂ ਬਾਅਦ ਇੱਕ ਥਾਂ ਗੁਰੂ ਹਰਕ੍ਰਿਸ਼ਨ ਸਾਹਿਬ ਹੋਰ ਰਹੇ ਜੀ, ਪਰ ਉਹ ਥਾਂ ਪ੍ਰਗਟ ਨਹੀਂ ਹੋਈ ਅਜੇ ਜੀ ਵੀ ਮਹਾਰਾਜ ਕਿੱਥੇ ਰਹੇ ਜੀ, ਰਸਤੇ ਦਾ ਪੜਾਅ ਜੀ। ਹਾਂਜੀ, ਸਮੇਂ ਸਮੇਂ ਕਿਸੇ ਮਹਾਂਪੁਰਸ਼ ਨੂੰ ਗੁਰੂ ਸਾਹਿਬ ਦਰਸਾ ਦੇਣ, ਕਿਸੇ ਰੱਬ ਦੇ ਪਿਆਰੇ ਨੂੰ ਦਰਸਾ ਦੇਣ, ਅਤੇ ਉਹ ਦੱਸ ਸਕਦੇ ਨੇ ਜੀ। ਆਮ ਤੇ ਬੰਦਿਆਂ ਵਾਸਤੇ ਔਖੀ ਗੱਲ ਹੈ ਜੀ। ਇੱਕ ਰਸਤੇ ਇੱਕ ਰਾਤ ਗੁਰੂ ਸਾਹਿਬ ਨੇ ਹੋਰ ਪੜਾਅ ਕੀਤਾ ਜੀ। ਹਾਂਜੀ,
ਜੈ ਸਿੰਘ ਦੂਤ ਆਨ ਤਬ ਕਹਿਓ,
ਹਾਂਜੀ,
ਲਿਖ ਸੁਧ ਮੈਂ ਅਬ ਪਠੋਂ ਅਗਾਰੀ।
ਤੇ ਉਹ ਪ੍ਰਧਾਨ ਮੰਤਰੀ ਜਿਹੜਾ ਆਇਆ ਸੀ ਨਾ ਜੀ, ਉੱਥੇ ਫਿਰ ਰਾਤ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਜੀ, ਜਿੱਥੇ ਮਹਾਰਾਜ ਨੇ ਪੜਾਅ ਕੀਤਾ ਜੀ ਸਾਰੀ ਦਿਹਾੜੀ ਚੱਲ ਕੇ। ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਰਾਜੇ ਜੈ ਸਿੰਘ ਨੂੰ ਤੁਹਾਡੇ ਆਉਣ ਦੀ ਖਬਰ ਦੇ ਦਿਆਂ ਵੀ ਆਪਾਂ ਦਿੱਲੀ ਦੇ ਲਾਗੇ ਪਹੁੰਚ ਗਏ ਆ। ਹਾਂਜੀ,
ਸੁਨਹਿ ਨਿਰਪਤ ਹੋਵੇ ਹਰਖਤ ਭਾਰੀ।
ਮਹਾਰਾਜ, ਜਦੋਂ ਰਾਜੇ ਜੈ ਸਿੰਘ ਨੂੰ ਪਤਾ ਲੱਗਣਾ ਵੀ ਆਪ ਜੀ ਦਿੱਲੀ ਦੇ ਲਾਗੇ ਆ ਗਏ ਹੋ, ਰਾਜੇ ਜੈ ਸਿੰਘ ਨੇ ਬਹੁਤ ਖੁਸ਼ ਹੋਣਾ ਸੱਚੇ ਪਾਤਸ਼ਾਹ। ਹਾਂਜੀ,
ਰਾਵਰ ਕੇ ਆਵੇ ਅਗਵਾਈ,
ਹਾਂਜੀ,
ਸਾਦਰ ਰੱਖੇ ਅਧਿਕ ਬਡਾਈ।
ਸੱਚੇ ਪਾਤਸ਼ਾਹ, ਰਾਜਾ ਜੈ ਸਿੰਘ ਤੁਹਾਨੂੰ ਲੈਣ ਵਾਸਤੇ ਅੱਗੇ ਆਏਗਾ ਮਹਾਰਾਜ, ਦਿੱਲੀ ਦੇ ਬਾਹਰ ਖਲੋਤਾ ਹੋਏਗਾ ਰਾਜਾ ਜੈ ਸਿੰਘ, ਤੇ ਕਿਰਪਾ ਕਰੋ ਤੇ ਮੈਨੂੰ ਹੁਕਮ ਕਰੋ, ਮੈਂ ਰਾਜੇ ਜੈ ਸਿੰਘ ਨੂੰ ਖਬਰ ਪਹੁੰਚਾ ਦਿਆਂ ਜੀ। ਰਾਜੇ ਜੈ ਸਿੰਘ ਨੇ ਵੀ ਬੜੀ ਭਾਵਨਾ ਨਾਲ ਨੰਗੇ ਪੈਰ ਆ ਕੇ ਖਲੋਣਾ ਜੀ ਉੱਥੇ ਜੀ, ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਆ ਰਹੇ ਨੇ ਜੀ। ਹਾਂਜੀ, ਉਹ ਪ੍ਰਧਾਨ ਮੁਖੀ ਜਿਹੜਾ ਜੀ, ਉਹ ਕਹਿ ਰਿਹਾ ਸੱਚੇ ਪਾਤਸ਼ਾਹ ਆਪ ਜੀ ਹੁਕਮ ਕਰੋ, ਦਇਆ ਕਰੋ, ਤੇ ਮੈਂ ਜਾ ਕੇ ਰਾਜੇ ਜੈ ਸਿੰਘ ਨੂੰ ਜਾਂ ਖਬਰ ਪਹੁੰਚਾਵਾਂ ਜਾਂ ਆਪ ਜਾਵਾਂ। ਹਾਂਜੀ,
ਬੜ ਸਮਾਜ ਸੋ ਪੁਰੀ ਪਰਵੇਸ਼ੈ,
ਹਾਂਜੀ,
ਦਰਸਹਿ ਤੁਮਕੋ ਸਿੱਖ ਆਸ਼ੀਸ਼ੈ।
ਸੱਚੇ ਪਾਤਸ਼ਾਹ, ਮੈਂ ਉਹਨੂੰ ਦੱਸ ਦਿਆਂ ਜਿਵੇਂ ਸੰਗਤਾਂ ਰਸਤੇ 'ਚ ਕਈ ਪਦਾਰਥ ਲੈ ਕੇ ਖਲੋਤੀਆਂ, ਰਾਜਾ ਜੈ ਸਿੰਘ ਵੀ ਕੋਈ ਨਾ ਕੋਈ ਪਦਾਰਥ ਲੈ ਕੇ ਅੱਗੇ ਖਲੋਵੇ ਮਹਾਰਾਜ ਸੰਗਤਾਂ ਦੇ ਸਤਿਕਾਰ ਵਿੱਚ। ਮਹਾਰਾਜ ਕਿਰਪਾ ਕਰੋ, ਮੈਨੂੰ ਹੁਕਮ ਕਰੋ, ਮੈਂ ਚਿੱਠੀ ਲਿਖਾਂ। ਹਾਂਜੀ।
ਸੁਣ ਸਤਿਗੁਰ ਨੇ ਬਚ ਫੁਰਮਾਇਓ, ਮਤ ਹਮਰੋ ਜਿਮ ਤੁਮ ਲਖ ਪਾਇਓ।
ਤੇ ਰਾਤ ਦਾ ਸਮਾਂ ਜੀ, ਰਾਤ ਦਾ ਸਮਾਂ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬੈਠੇ ਤੇ ਮਹਾਰਾਜ ਬਚਨ ਕਰਨ ਲੱਗੇ ਜੀ। ਗੁਰੂ ਸਾਹਿਬ ਦੀ ਹੁਣ ਦ੍ਰਿੜਤਾ ਸੁਣਿਓ ਜੀ, ਦ੍ਰਿੜਤਾ ਜੀ, ਇੱਕ ਵਾਰੀ ਗੱਜ ਕੇ ਆਖੋ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੱਸ ਤੇ ਦੇ, ਪਰ ਇੱਕ ਗੱਲ ਦਾ ਬੜਾ ਧਿਆਨ ਰੱਖਣਾ। ਹਾਂਜੀ।
ਤੈਸੇ ਤਹਾਂ ਜਾਏ ਤੁਮ ਭਾਖੋ,
ਚਿੱਠੀ ਨੀ ਲਿਖਣੀ ਕਹਿਣ ਲੱਗੇ, ਹੁਣ ਆਪ ਜਾ ਕੇ ਦੱਸ ਕੇ ਆ ਕਹਿਣ ਲੱਗੇ, ਚਿੱਠੀ ਨੀ ਲਿਖਣੀ। ਕਿਉਂ? ਜਿਹੜੀ ਗੱਲ ਲਿਖਣ ਕਹਿਣੀ ਹੈ ਨਾ ਜੀ, ਉਹ ਬੜੀ ਕੀਮਤੀ ਹੈ। ਰਾਜਾ ਜੈ ਸਿੰਘ ਵਰਤਦੇ ਟਿਲਿਆਈ, ਇਹ ਕਹਿ ਦੇ ਵੀ ਮੇਰੇ ਕੋਲੋਂ ਚਿੱਠੀ ਨਹੀਂ ਪੜ੍ਹੀ ਗਈ ਤੇ ਮਰਜ਼ਾਦਾ 'ਚ ਪੈ ਜਾਏਗਾ ਫਰਕ ਜੀ। ਮਹਾਰਾਜ ਕਹਿੰਦੇ ਆਪ ਜਾਓ ਤੇ ਰਾਜੇ ਜੈ ਸਿੰਘ ਨੂੰ ਬੜੀ ਪੱਕੀ ਤਰ੍ਹਾਂ ਸਮਝਾ ਕੇ ਆਓ ਸਾਡੀ ਗੱਲ ਜੀ। ਹਾਂਜੀ।
ਪ੍ਰਾਣ ਪੂਰਨ ਕੋ ਉਰ ਅਬਲਾਖੋ,
ਕੀ ਸਾਡਾ ਪ੍ਰਾਣ ਉਹਨੂੰ ਪੂਰਾ ਰੱਖਣਾ ਪਏਗਾ ਜੀ। ਅਸੀਂ ਉਹਦੇ ਕਰਕੇ ਦਿੱਲੀ ਵਿੱਚ ਆਏ ਹਾਂ, ਵਾਰ ਵਾਰ ਉਹਨੇ ਬੇਨਤੀਆਂ ਕੀਤੀਆਂ, ਪਰ ਕਹਿਣ ਲੱਗੇ ਉਹਨੂੰ ਪੱਕੀ ਤਰ੍ਹਾਂ ਸਮਝਾਓ, ਚਿੱਠੀ ਨਹੀਂ ਲਿਖਣੀ ਜੀ। ਚਿੱਠੀ ਪੜ੍ਹੇ ਨਾ ਪੜ੍ਹੇ ਅਵੇਸਲਾਪਨ ਹੋ ਜਾਏ ਬੰਦੇ ਕੋਲੋਂ, ਆਪ ਜਾਓ ਮਹਾਰਾਜ ਕਹਿੰਦੇ ਤੇ ਉਹਨਾਂ ਨੂੰ ਸਾਡੇ ਵੱਲੋਂ ਇਹ ਗੱਲ ਆਖੋ। ਹਾਂਜੀ।
ਤੁਰਕੇਸ਼ਰ ਸੋ ਮਿਲੇ ਨਾ ਜੈਸੇ,
ਭੁੱਲ ਕੇ ਵੀ ਔਰੰਗਜ਼ੇਬ ਸਾਡੇ ਸਾਹਮਣੇ ਨਾ ਆਵੇ। ਕਹਿਣ ਲੱਗੇ ਜੀ ਇਹ ਗੱਲ ਪੱਕੀ ਰੱਖੋ, ਜੈ ਸਿੰਘ ਨੂੰ ਆਖ ਦਿਓ, ਇਹ ਨਾ ਹੋਵੇ ਅਸੀਂ ਦਿੱਲੀ ਵਿੱਚ ਅੰਦਰ ਪ੍ਰਵੇਸ਼ ਹੋਈਏ ਤੇ ਔਰੰਗਜ਼ੇਬ ਸਾਡੇ ਸਾਹਮਣੇ ਖਲੋਤਾ ਹੋਵੇ। ਕਹਿਣ ਲੱਗੇ ਸਾਡੇ ਸਾਹਮਣੇ ਨਹੀਂ ਹੋਣਾ ਚਾਹੀਦਾ। ਉਹ ਕਹਿਣ ਲੱਗੇ ਇਹ ਜੈ ਸਿੰਘ ਨੂੰ ਆਪ ਬੋਲ ਕੇ ਦੱਸ ਕੇ ਆਓ ਗੱਲ। ਕਹਿਣ ਲੱਗੇ ਹਾਂਜੀ।
ਉਚਿਤ ਕਰਨ ਕੋ ਤੁਮ ਹੋ ਤੈਸੇ,
ਕਹਿਣ ਲੱਗੇ ਜਿਵੇਂ ਤੁਸੀਂ ਸਾਨੂੰ ਆਖਿਆ ਅਸੀਂ ਆ ਗਏ ਹਾਂ, ਅਗਲੀ ਹੁਣ ਕੰਮ ਤੁਹਾਡਾ। ਕਹਿਣ ਲੱਗੇ ਔਰੰਗਜ਼ੇਬ ਸਾਡੇ ਸਾਹਮਣੇ ਨਾ ਆਵੇ। ਵੇਖ ਲਓ ਕਿੰਨੀ ਦ੍ਰਿੜਤਾ ਜੀ। ਆਪ ਕੋਈ ਹੁੰਦਾ ਤੋ ਕਹਿੰਦਾ ਲਿਖ ਦਿਓ ਚਿੱਠੀ, ਤੇ ਰਾਜਾ ਜੈ ਸਿੰਘ ਚਿੱਠੀ ਪੜ੍ਹ ਕੇ ਵੀ ਅਨਪੜ੍ਹਿਆਂ ਵਾਂਗੂ ਕਰ ਦਿੰਦਾ ਜੀ, ਤੇ ਔਰੰਗਜ਼ੇਬ ਨੂੰ ਸੱਦ ਲੈਂਦਾ ਜੀ ਵੀ ਮਹਾਰਾਜ ਆ ਗਏ ਤੇ ਤੂੰ ਵੀ ਆ ਜਾ ਛੇਤੀ ਛੇਤੀ। ਹਾਂਜੀ। ਮਹਾਰਾਜ ਨੇ ਕਿਹਾ ਬੋਲ ਕੇ ਦੱਸ ਕੇ ਆਓ, ਉਹਦੇ ਕੰਨਾਂ 'ਚ ਗੱਲ ਪੱਕੀ ਪਾ ਕੇ ਆਉਣੀ ਹੈ। ਜਦੋਂ ਅਸੀਂ ਦਿੱਲੀ ਆਉਣਾ ਔਰੰਗਜ਼ੇਬ ਸਾਡੇ ਲਾਗੇ ਚਾਗੇ ਵੀ ਨਾ ਹੋਵੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਭਾਗਾਂ ਦੀ ਖੇਡ ਹੀ ਹੈ ਨਾ ਜੀ, ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਲੋਕ ਰਸਤੇ 'ਚ ਨਿਹਾਲ ਹੋਈ ਜਾਂਦੇ ਜੀ। ਹਾਂਜੀ। ਔਰੰਗਜ਼ੇਬ ਨੂੰ ਨਹੀਂ ਦਰਸ਼ਨ ਦੇ ਰਹੇ ਜੀ ਆਪਣੇ। ਹਾਂਜੀ।
ਆਪ ਜਾਏ ਸਮਝਾਵੋ ਰਾਜਾ, ਹਮ ਆਵਲ ਲੈ ਮਿਲੋ ਸਮਾਜਾ।
ਜਾ ਕੇ ਦੱਸ ਦਿਓ ਰਾਜੇ ਨੂੰ, ਹੋਰ ਜਿੰਨੇ ਮਰਜ਼ੀ ਮੰਤਰੀ ਸੰਤਰੀ ਮਿਲਣ। ਕਹਿਣ ਲੱਗੇ ਪਰ ਔਰੰਗਜ਼ੇਬ ਨਾ ਸਾਡੇ ਲਾਗੇ ਆਵੇ। ਹਾਂਜੀ।
ਗੁਰ ਸੰਗਤ ਕੋ ਦੇਹੋ ਸੁਣਾਈ, ਮੁਖ ਮਸੰਦ ਮਿਲੈ ਸਭ ਆਈ।
ਤੇ ਨਾਲੇ ਦਿੱਲੀ ਦੀਆਂ ਸੰਗਤਾਂ ਨੂੰ ਵੀ ਖਬਰ ਪਹੁੰਚਾ ਦਿਓ ਜੀ, ਦਿੱਲੀ ਦੇ ਮਸੰਦਾਂ ਨੂੰ ਵੀ ਦੱਸ ਦਿਓ। ਦਾ ਕਾਰਨ ਇਹ ਹੈ, ਦਿੱਲੀ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਸੀਗੇ ਜੀ, ਗੁਰਦੁਆਰਾ ਨਾਨਕ ਪਿਆਓ ਸਾਹਿਬ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਬੈਠੇ ਜੀ, ਤੇ ਇੱਕ ਬੰਦਾ ਰੋਈ ਜਾਵੇ ਜੀ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ? ਕਹਿਣ ਲੱਗਾ ਜੀ ਹਾਥੀ ਮਰ ਗਿਆ, ਤੇ ਰਾਜੇ ਨੇ ਹੁਣ ਕੱਲਾ ਮੈਨੂੰ ਨੀ ਮੇਰੇ ਟੱਬਰ ਨੂੰ ਵੀ ਮਾਰਨਾ ਜੀ। ਹੈਂ? ਉਹਨੇ ਕਹਿਣਾ ਤੂੰ ਮੇਰੇ ਹਾਥੀ ਦਾ ਧਿਆਨ ਨਹੀਂ ਰੱਖਿਆ, ਭਾਵੇਂ ਹਾਥੀ ਆਪਣੀ ਮੌਤੇ ਮਰਿਆ। ਕਹਿਣ ਲੱਗੇ ਮਹਾਰਾਜ ਕਹਿੰਦੇ ਰੋਈ ਦਾ ਨਹੀਂ ਹੁੰਦਾ। ਉਹ ਕਹਿੰਦਾ ਜੀ ਮੇਰੀ ਨੌਕਰੀ ਖਤਮ ਹੋ ਜਾਣੀ, ਮੇਰਾ ਪਰਿਵਾਰ ਖਤਮ ਹੋ ਜਾਣਾ। ਉਹਨੂੰ ਰੋਂਦੇ ਹੋਏ ਨੂੰ ਵੇਖ ਕੇ ਗੁਰੂ ਸਾਹਿਬ ਦੇ ਮਨ 'ਚ ਆਈ ਦਇਆ। ਮਹਾਰਾਜ ਮਰਦਾਨਾ ਜੀ ਨੂੰ ਕਹਿੰਦੇ, ਕਹਿਣ ਲੱਗੇ ਪਾਣੀ ਲੈ ਤੇ ਹੱਥ ਵਿੱਚ ਲੈ ਕੇ ਵਾਹਿਗੁਰੂ ਬੋਲ ਕੇ ਹਾਥੀ 'ਤੇ ਛਿੜਕ ਦੇ ਜੀ। ਉਹ ਮਰਦਾਨਾ ਸਾਹਿਬ ਨੇ ਹੱਥ 'ਚ ਜਲ ਲਿਆ ਜੀ, ਵਾਹਿਗੁਰੂ ਬੋਲਿਆ ਜੀ ਤੇ ਹਾਥੀ 'ਤੇ ਛਿੜਕਿਆ, ਤੇ ਹਾਥੀ ਉੱਠ ਕੇ ਬੈਠ ਗਿਆ ਜੀ। ਉਹ ਬੰਦਾ ਬੜਾ ਨਿਹਾਲ ਹੋ ਗਿਆ ਜੀ। ਇਹ ਦਿੱਲੀ ਦੀ ਗੱਲ ਹੈ ਜੀ, ਬਹੁਤਾ ਹੀ ਨਿਹਾਲ ਹੋ ਗਿਆ। ਉਹਨੇ ਜਾ ਕੇ ਮੌਕੇ ਦਾ ਜਿਹੜਾ ਉੱਥੇ ਰਾਜਾ ਸੀ ਉਹਨੂੰ ਦੱਸਿਆ ਜੀ, ਰਾਜੇ ਦਾ ਕੋਲ ਕਾਜੀ ਬੈਠਾ ਸੀਗਾ ਜੀ, ਕਾਜੀ ਬੜਾ ਹੁਜਤੀ ਸੀ, ਉਹ ਕਹਿਣ ਲੱਗਾ ਜੇ ਉਹ ਇੱਥੇ ਆ ਗਏ ਹੋ ਸਕਦਾ ਰਾਜੇ ਦੇ ਸਾਹਮਣੇ ਮੇਰਾ ਪ੍ਰਭਾਵ ਘੱਟ ਜੇ ਜੀ। ਉਹਨੇ ਕੀ ਕੀਤਾ ਜੀ, ਰਾਜੇ ਸਮੇਤ ਗੁਰੂ ਸਾਹਿਬ ਕੋ ਆ ਗਿਆ ਜੀ ਕਾਜੀ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਜਿਵੇਂ ਹਾਥੀ ਜਿੰਦਾ ਕੀਤਾ ਉਵੇਂ ਮਾਰ ਕੇ ਵਿਖਾਓ ਜੀ। ਮਹਾਰਾਜ ਕਹਿੰਦੇ ਠੀਕ ਹੈ ਫਿਰ। ਮਹਾਰਾਜ ਕਹਿੰਦੇ ਚੱਲ ਵੀ। ਉਹ ਹਾਥੀ ਦੇ ਪ੍ਰਾਣ ਪੰਖੇਰੂ ਉੱਡ ਗਏ ਜੀ। ਕਹਿੰਦਾ ਹੁਣ ਫੇਰ ਜਿੰਦਿਆ ਕਰੋ। ਮਹਾਰਾਜ ਕਹਿੰਦੇ ਕਾਜੀ ਗੱਲ ਧਿਆਨ ਨਾ ਸੁਣ ਲਾ, ਰੱਬ ਦੇ ਮਾਰੇ ਹੋਏ ਨੂੰ ਸੰਤ ਜਿੰਦਾ ਕਰ ਸਕਦੇ, ਸੰਤਾਂ ਦੇ ਮਾਰੇ ਹੋਇਆਂ ਨੂੰ ਰੱਬ ਵੀ ਨਹੀਂ ਜਿੰਦਾ ਕਰਦਾ। ਕਹਿਣ ਲੱਗੇ ਰੱਬ ਦੇ ਮਾਰੇ ਅਸੀਂ ਜਿੰਦਾ ਕਰ ਸਕਦੇ ਹਾਂ, ਅਸੀਂ ਪਿਆਰੇ ਹਾਂ, ਪਰ ਹੁਣ ਜਿੱਥੇ ਅਸੀਂ ਕਹਿ ਦਈਏ ਉੱਥੇ ਪਰਮੇਸ਼ਰ ਜੀ ਵੀ ਨਹੀਂ ਕੁਝ ਕਰਨਗੇ ਜੀ। ਹੁਣ ਕਹਿਣ ਲੱਗੇ ਜੋ ਹੋਣਾ ਸੀ ਹੋ ਗਿਆ। ਉਹ ਰਾਜਾ ਵੀ ਝੁਕਿਆ ਅਤੇ ਉੱਥੇ ਫਿਰ ਕਈ ਕੁਝ ਦਿੱਲੀ 'ਚ ਗੁਰੂ ਨਾਨਕ ਸਾਹਿਬ ਨੇ ਕੀਤਾ ਜੀ। ਗੁਰਦੁਆਰਾ ਨਾਨਕ ਪਿਆਓ ਵੀ ਹੈ ਉੱਥੇ ਜੀ, ਹੋਰ ਲਾਗੇ ਅਸਥਾਨ ਨੇ ਗੁਰੂ ਨਾਨਕ ਸਾਹਿਬ ਦੇ ਜੀ। ਇੱਕ ਸ਼ਹਿਰ ਟਿੱਲਾ ਸਾਹਿਬ ਉੱਥੇ ਅਸਥਾਨ ਹੈ ਜੀ, ਮਜਨੂੰ ਟਿੱਲਾ ਜੀ। ਉੱਥੇ ਫਕੀਰ ਬੈਠਾ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਸੀ, ਉਹਨੂੰ ਨਿਹਾਲ ਕੀਤਾ ਜੀ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਦਿੱਲੀ ਆਏ ਸੀਗੇ ਜੀ। ਉਰੋਂ ਦੀਆਂ ਸੰਗਤਾਂ ਦਿੱਲੀ ਵਿੱਚ ਬੜੀਆਂ ਜੁੜੀਆਂ ਸੀ। ਹੁਣ ਅੱਠਵੇਂ ਪਾਤਸ਼ਾਹ ਦਿੱਲੀ ਜਾ ਰਹੇ ਜੀ। ਮਹਾਰਾਜ ਉਸ ਪ੍ਰਧਾਨ ਨੂੰ ਕਹਿ ਰਹੇ, ਕਹਿਣ ਲੱਗੇ ਰਾਜੇ ਜੈ ਸਿੰਘ ਨੂੰ ਵੀ ਪੱਕੀ ਕਰ ਦੇ ਅਤੇ ਸੰਗਤਾਂ ਨੂੰ ਵੀ ਦੱਸ ਦੇ ਵੀ ਅਸੀਂ ਦਿੱਲੀ ਆ ਰਹੇ ਹਾਂ। ਹਾਂਜੀ,
ਇਮ ਸਤਿਗੁਰ ਆਇਸ ਜਬ ਦੀਨਸ,
ਹਾਂਜੀ
ਦੂਤ ਤਿਆਰ ਹੋਵੇ ਚੱਲ ਬੇ ਕੀਨਸ।
ਬਸ ਗੁਰੂ ਸਾਹਿਬ ਨੇ ਆਗਿਆ ਦਿੱਤੀ, ਦਿਨ ਚੜਿਆ ਜੀ, ਉਹ ਦੂਤ ਤਿਆਰ ਹੋ ਗਿਆ ਜੀ ਗੁਰੂ ਸਾਹਿਬ ਦੇ ਕੋਲੋਂ ਆਗਿਆ ਲੈ ਕੇ। ਹਾਂਜੀ,
ਪੰਥ ਵਿਸਾਲ ਉਲੰਘ ਉਤਾਲ।
ਮਹਾਰਾਜ ਨੇ ਕਿਹਾ ਵਾਹੋ ਦਾਹੀ ਜਾ, ਛੇਤੀ ਛੇਤੀ ਜਾ ਤੇ ਰਾਜੇ ਜੈ ਸਿੰਘ ਨੂੰ ਦੱਸ ਦੇ, ਸੰਗਤਾਂ ਨੂੰ ਦੱਸ ਦੇ। ਉਹ ਛੇਤੀ ਛੇਤੀ ਫਿਰ ਪਹੁੰਚਿਆ ਜੀ ਰਾਜੇ ਜੈ ਸਿੰਘ ਦੇ ਕੋਲ। ਹਾਂਜੀ,
ਪੁਰ ਮਹਿ ਪਹੁੰਚਿਓ ਆਨੰਦ ਨਾਲ,
ਹਾਂਜੀ
ਜਾਏ ਮਿਲਿਓ ਜੈ ਸਿੰਘ ਸਵਾਈ, ਸਕਲ ਹਕੀਕਤ ਕਥਿਤ ਸੁਣਾਈ।
ਤੇ ਰਾਜਾ ਜੈ ਸਿੰਘ ਬੜਾ ਉਤਾਵਲਾ ਹੋ ਕੇ ਖਬਰ ਉਡੀਕ ਰਿਹਾ ਸੀ ਵੀ ਕਿਹੜਾ ਵੇਲਾ ਹੋਊ ਤੇ ਗੁਰੂ ਸਾਹਿਬ ਦਿੱਲੀ ਆਉਣਗੇ ਜੀ। ਉਹ ਮੰਤਰੀ ਪਹੁੰਚਿਆ ਤੇ ਉਹਨੇ ਜਾ ਕੇ ਫਿਰ ਰਾਜਾ ਜੈ ਸਿੰਘ ਨੂੰ ਦੱਸੀ, ਸਾਰੀ ਗੱਲ ਸੁਣਾਈ ਜੀ। ਹਾਂਜੀ,
ਮਹਾਰਾਜ ਸੁਣ ਮੇਰੀ ਬਾਤ।
ਹਾਂਜੀ, ਸਾਡੇ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਨੇ ਜੀ, ਤੇ ਉਹਦੇ ਮਹਾਰਾਜ ਫਿਰ ਰਾਜਾ ਜੈ ਸਿੰਘ ਸੀਗਾ ਜੀ। ਹਾਂਜੀ, ਚਲੋ ਉਹਨੂੰ ਜ਼ਰੂਰੀ ਹੈ ਮਹਾਰਾਜ ਕਹਿਣਾ, ਮੈਂ ਸਿੱਧਾ ਹੀ ਨਾਂ ਲੈ ਦਿੰਦਾ ਜੀ। ਉਹਨੇ ਜਾ ਕੇ ਕਿਹਾ, ਕਹਿਣ ਲੱਗਾ ਰਾਜਾ ਜੀ ਮੇਰੀ ਗੱਲ ਬੜੇ ਧਿਆਨ ਨਾਲ ਸੁਣੋ, ਪਹਿਲਾਂ ਤੇ ਤੁਹਾਨੂੰ ਵਧਾਈ ਹੋਵੇ। ਕਹਿਣ ਲੱਗਾ ਹਾਂਜੀ,
ਰਾਵਰ ਭਾਗ ਮਹਿਦ ਬਖਿਆਤ।
ਉਹਨੇ ਫਿਰ ਆਪਣੇ ਰਾਜੇ ਦੀ ਸਿਫਤ ਤੇ ਕਰਨੀ ਸੀਗੀ ਜੀ। ਕਹਿਣ ਲੱਗਾ ਮੈਨੂੰ ਇਉਂ ਲੱਗਦਾ ਤੁਹਾਡੇ ਭਾਗ ਬੜੇ ਵੱਡੇ ਨੇ, ਤੁਹਾਡੇ ਬਹੁਤੇ ਵੱਡੇ ਭਾਗ ਨੇ। ਹਾਂਜੀ,
ਬਹੁਤ ਵਾਰ ਪੂਰਬ ਪਤਿਆਓ।
ਮੈਂ ਪਹਿਲਾਂ ਵੀ ਬੜੀ ਵਾਰੀ ਪਤਿਆ ਕੇ ਵੇਖਿਆ, ਪਹਿਲਾਂ ਵੀ ਬੜੀ ਬੜੀ ਇਸ ਗੱਲ ਨੂੰ ਅਜਮਾ ਕੇ ਵੇਖਿਆ। ਹਾਂਜੀ,
ਅਨ ਬਨ ਕਾਰਜ ਭੀ ਬਨ ਜਾਓ,
ਤੁਹਾਡੀ ਕਿਸਮਤ ਹੀ ਐਸੀ ਹੈ ਜਿਹੜਾ ਕੰਮ ਨਹੀਂ ਬਣਨਾ ਉਹ ਵੀ ਬਣ ਜਾਂਦਾ ਜੀ। ਹਾਂਜੀ, ਇਹ ਉਹ ਆਪਣੇ ਰਾਜੇ ਦੀਆਂ ਸਿਫਤਾਂ ਕਰਨ ਦਿਆ ਜੀ, ਕਰ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ, ਕਿਉਂ ਉਹਦੀ ਰੋਟੀ ਜੋ ਖਾਣੀ ਸੀਗੀ ਜੀ, ਤੇ ਉਹਨੂੰ ਬੋਲ ਬੋਲਣੇ ਪੈਣੇ ਸੀਗੇ ਜੀ। ਉਹੋ ਜਿਹੜਾ ਕੰਮ ਨਹੀਂ ਵੀ ਬਣਨਾ ਹੁੰਦਾ ਤੁਹਾਡਾ ਬਣ ਜਾਂਦਾ। ਕਹਿਣ ਲੱਗਾ ਹਾਂਜੀ,
ਇਤ ਆਵਨ ਕੋ ਜਿਨ ਹੋ ਨਾ ਆਛੇ, ਕਿਮ ਹੋ ਨਾ ਮਾਨੈ ਕਥੰਕ ਪ੍ਰਕਾਸ਼ੈ।
ਕਹਿਣ ਲੱਗਾ ਜਿਸ ਸਤਿਗੁਰੂ ਜੀ ਦਾ ਇੱਥੇ ਆਉਣ ਦਾ ਕੋਈ ਫੁਰਨਾ ਤੱਕ ਨਹੀਂ ਸੀ ਹੈਗਾ ਜੀ, ਔਰ ਜਿਨ੍ਹਾਂ ਦਾ ਇੱਥੇ ਆਉਣਾ ਬੜਾ ਮੁਸ਼ਕਲ ਸੀ। ਕਹਿਣ ਲੱਗਾ ਹਾਂਜੀ,
ਸੋ ਤੁਮ ਨਾਮ ਸੁਨਤ ਚੱਲ ਆਏ।
ਗੱਲ ਕੇ ਆਖੋ ਵਾਹਿਗੁਰੂ। ਇਹ ਖਬਰੀ ਬੰਦੇ ਵੀ ਬੜੇ ਸ਼ੈਤਾਨ ਹੁੰਦੇ ਜੀ। ਹੈਂ, ਕਹਿਣ ਲੱਗਾ ਰਾਜਾ ਜੀ ਜਦੋਂ ਤੁਹਾਡਾ ਨਾਮ ਲਿਆ ਨਾ ਗੁਰੂ ਸਾਹਿਬ ਅੱਗੇ, ਤੇ ਤੁਹਾਡਾ ਨਾਮ ਸੁਣਦਿਆਂ ਹੀ ਤਿਆਰ ਹੋ ਗਏ ਜੀ ਉਹ ਜੀ। ਐਵੇਂ ਹਵਾ 'ਚ ਹੀ ਗੱਲਾਂ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੱਲ ਤੇ ਵੀ ਗੁਰੂ ਸਾਹਿਬ ਨੇ ਤਾਂ ਪਹਿਲਾਂ ਵੜਨ ਹੀ ਨਹੀਂ ਦਿੱਤਾ ਜੀ ਇਹਨੂੰ, ਵੀ ਰਹਿ ਦੂਰ ਹੀ ਰਹਿ। ਆਇਆ, ਬੇਨਤੀਆਂ ਕੀਤੀਆਂ, ਚਿੱਠੀ ਮਹਾਰਾਜ ਨੂੰ ਪੜ੍ਹਾਈ। ਮਹਾਰਾਜ ਨੇ ਕਿਹਾ ਜਾ ਸ਼ਾਮੀ ਫਿਰ ਆਈ ਜੀ। ਫਿਰ ਮਾਤਾ ਜੀ ਨਾਲ ਵਿਚਾਰ ਕੀਤੀ, ਕਈ ਕੁਝ ਵਿਚਾਰ ਕਰਕੇ ਸ਼ਰਤਾਂ ਰੱਖੀਆਂ ਜੀ, ਫਿਰ ਗੁਰੂ ਸਾਹਿਬ ਆਉਣ ਵਾਸਤੇ ਤਿਆਰ ਹੋਏ ਸੀਗੇ ਜੀ। ਅਤੇ ਵੇਖੋ ਝੂਠੀ ਉਸਤਤ ਕਰਨ ਵਾਲਾ ਰਾਜੇ ਜੈ ਸਿੰਘ ਨੂੰ ਕਹਿਣ ਲੱਗਾ, ਤੁਹਾਡਾ ਨਾਮ ਸੁਣਦਿਆਂ ਹੀ ਗੁਰੂ ਸਾਹਿਬ ਨੇ ਹਾਂ ਕਰਤੀ। ਕਹਿਣ ਲੱਗਾ ਹਾਂਜੀ,
ਦੀਨ ਦੁਨੀ ਜੋ ਹੋਤ ਸਹਾਏ।
ਉਹ ਪਾਤਸ਼ਾਹ ਜਿਹੜੇ ਦੀਨ ਤੇ ਦੁਨੀਆਂ ਦੇ ਮਾਲਕ ਨੇ, ਭਾਵ ਗੁਰੂ ਹਰਿਕ੍ਰਿਸ਼ਨ ਸਾਹਿਬ, ਜਦੋਂ ਮੈਂ ਦੱਸਿਆ ਨਾ ਵੀ ਰਾਜਾ ਜੈ ਸਿੰਘ ਨੇ ਮੈਨੂੰ ਭੇਜਿਆ, ਮੇਰਾ ਬੜਾ ਸਤਿਕਾਰ ਕੀਤਾ। ਕਹਿਣ ਲੱਗਾ ਤੇ ਤੁਹਾਡਾ ਨਾਮ ਸੁਣਦਿਆਂ ਸਾਰੀ ਉਹਨਾਂ ਨੇ ਹਾਂ ਕਰ ਦਿੱਤੀ। ਹਾਂਜੀ,
ਨਹਿ ਆਵਨ ਕਹੋ ਕਾਰਨ ਭਾਰੀ, ਸੁਣੋ ਆਪ ਮੈਂ ਕਰੂੰ ਉਚਾਰੀ।
ਪਰ ਨਾ ਆਉਣ ਦੇ ਕਾਰਨ ਵੀ ਬੜੇ ਸਨ। ਕਹਿਣ ਲੱਗੇ ਪਰ ਤੁਹਾਡਾ ਨਾਮ ਸੁਣਦਿਆਂ ਹਾਂ ਕਰ ਦਿੱਤੀ ਉਹਨਾਂ ਨੇ। ਹਾਂਜੀ,
ਨਹਿ ਮਲੇਸ਼ ਕੋ ਦਰਸ਼ਨ ਲੈਣਾ,
ਹਾਂਜੀ
ਨਿਕਟ ਜਾਏ ਆਪਣੋ ਤਹਿ ਦੇਨਾ।
ਰਾਜਾ ਜੈ ਸਿੰਘ ਸੁਣ ਸੁਣ ਖੁਸ਼ ਹੋਈ ਜਾਏ, ਉਹਨੂੰ ਇੰਨੀ ਬੜੀ ਖੁਸ਼ੀ ਵੀ ਗੁਰੂ ਸਾਹਿਬ ਨੇ ਹਾਂ ਕਰ ਦਿੱਤੀ ਹੈ। ਇਹ ਗੁਰੂ ਸਾਹਿਬ ਲਾਗੇ ਪਹੁੰਚ ਗਏ ਨੇ, ਫਿਰ ਵੀ ਉਹ ਦੂਤ ਪੱਕੀ ਗੱਲ ਕਰਨ ਦਿਆ। ਕਹਿਣ ਲੱਗਾ ਜਿਹੜੀ ਤੁਸੀਂ ਮੇਰੀ ਜ਼ਿੰਮੇਵਾਰੀ ਲਾਈ ਉਹ ਵੀ ਪੂਰੀ ਹੋ ਗਈ ਹੈ। ਗੁਰੂ ਸਾਹਿਬ ਦਿੱਲੀ ਪਹੁੰਚ ਚੱਲੇ ਨੇ, ਪਰ ਗੁਰੂ ਸਾਹਿਬ ਵੱਲੋਂ ਸਖ਼ਤ ਹਦਾਇਤ ਹੈ, ਜਦੋਂ ਗੁਰੂ ਸਾਹਿਬ ਆਉਣ ਔਰੰਗਜ਼ੇਬ ਬਾਦਸ਼ਾਹ ਗੁਰੂ ਸਾਹਿਬ ਦੇ ਲਾਗੇ ਚਾਗੇ ਵੀ ਆਉਣਾ ਨਹੀਂ ਚਾਹੀਦਾ ਜੀ। ਗੁਰੂ ਸਾਹਿਬ ਨੇ ਚੇਚਾ ਆਖਿਆ ਜੀ, ਕਿੱਡੀ ਦ੍ਰਿੜਤਾ ਹੋਏਗੀ ਸੱਚੇ ਪਾਤਸ਼ਾਹ ਵਿੱਚ ਜੀ। ਹਾਂਜੀ, ਉਹਨੇ ਬੜੇ ਗੁਣ ਗੁਰੂ ਸਾਹਿਬ ਦੇ ਦੱਸੇ ਜੀ। ਉਹ ਕਹਿੰਦੇ ਵੀ ਲਾਗੇ ਚਾਗੇ ਵੀ ਨਾ ਸਾਡੇ ਆਵੇ ਜੀ। ਨਹਿ ਮਲੇਸ਼ ਕੋ ਦਰਸ਼ਨ ਦੇਨਾ, ਉਸ ਤੁਰਕ ਨੂੰ ਅਸੀਂ ਆਪਣੇ ਦਰਸ਼ਨ ਨਹੀਂ ਦੇਣੇ। ਅਤੇ ਹੱਥ ਜੋੜ ਕੇ ਰੱਜ ਰੱਜ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰੋ, ਸਾਡੇ ਵੱਡੇ ਭਾਗ ਨੇ ਜੀ। ਐਡਾ ਵੱਡਾ ਬਾਦਸ਼ਾਹ ਔਰੰਗਜ਼ੇਬ ਅਤੇ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨਾਂ ਨੂੰ ਵੀ ਤਰਸਦਾ ਰਿਹਾ, ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਨੂੰ ਵੀ ਤਰਸਦਾ ਰਿਹਾ ਜੀ। ਨਹੀਂ ਦਿੱਤੇ ਦਰਸ਼ਨ ਜੀ ਮਹਾਰਾਜ ਨੇ। ਹਾਂਜੀ,
ਪ੍ਰਥਮ ਕੀਓ ਪ੍ਰਣ ਸ਼੍ਰੀ ਹਰਿ ਰਾਏ, ਦੇਹ ਅੰਤ ਲਾਉ ਸੋ ਨਿਭਾਏ।
ਜਿਵੇਂ ਧੰਨ ਗੁਰੂ ਹਰਿ ਰਾਏ ਸਾਹਿਬ ਨੇ ਜਿੰਨਾ ਚਿਰ ਸਰੀਰ ਨੂੰ ਰੱਖਿਆ, ਓਨਾ ਚਿਰ ਫਿਰ ਪ੍ਰਣ ਵੀ ਪੂਰਾ ਰੱਖਿਆ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਹਾਂਜੀ,
ਗਾਦੀ ਬੈਠ ਇਨਹੋ ਪ੍ਰਣ ਕੀਨਾ, ਪਿਤ ਸਮ ਚਹਿ ਨਿਰਬਾਹ ਪ੍ਰਬੀਨਾ।
ਕਹਿਣ ਲੱਗੇ ਗੱਦੀ ਸਾਹਿਬ ਤੇ ਬੈਠ ਕੇ ਹੁਣ ਇਹਨਾਂ ਨੇ ਵੀ ਵਿਚਾਰ ਕੀਤੀ ਹੈ ਵੀ ਆਪਾਂ ਪਿਤਾ ਜੀ ਵਾਂਗੂ ਨਿਸ਼ਚਲ ਰਵਾਂਗੇ ਆਪਣੇ ਪ੍ਰਣ ਤੇ, ਅਡੋਲ ਰਵਾਂਗੇ ਆਪਣੇ ਪ੍ਰਣ ਤੇ, ਤੇ ਉਸ ਪਾਪੀ ਨੂੰ ਦਰਸ਼ਨ ਨਹੀਂ ਦੇਣੇ ਜੀ। ਹਾਂਜੀ, ਬੜੇ ਸਖਤੀ ਦੇ ਨਾਲ ਗੁਰੂ ਸਾਹਿਬ ਨੇ ਹੁਕਮ ਕੀਤਾ। ਕਹਿਣ ਲੱਗਾ ਜਦੋਂ ਮੈਂ ਗਿਆ ਤੇ ਮੈਨੂੰ ਵੀ ਗੁਰੂ ਸਾਹਿਬ ਨੇ ਇਹੋ ਆਖਿਆ, ਸ਼ਰਤ ਰੱਖੀ ਸੀ। ਮੈਂ ਬਾਰ ਬਾਰ ਗੁਰੂ ਸਾਹਿਬ ਨੂੰ ਬੇਨਤੀਆਂ ਕੀਤੀਆਂ ਵੀ ਜੇ ਲੰਘਦਾ ਲੁੰਘਦਾ ਕਿਤੇ ਔਰੰਗਜ਼ੇਬ ਆ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਜ਼ਿੰਮੇਵਾਰੀ ਫਿਰ ਤੁਹਾਡੀ ਹੋਏਗੀ ਜੀ। ਤੇ ਮੈਂ ਬੜੀ ਤਸੱਲੀ ਦੇ ਨਾਲ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਲੈ ਕੇ ਆਇਆ, ਬੜੀਆਂ ਤਸੱਲੀਆਂ ਦਿੱਤੀਆਂ, ਬੜੀਆਂ ਬੇਨਤੀਆਂ ਕੀਤੀਆਂ ਉਹਨਾਂ ਨੂੰ। ਹਾਂਜੀ,
ਇੱਕ ਵਾਰ ਪੁਰ ਦਰਸ ਦਿਖਾਵੋ।
ਮੈਂ ਉਹਨਾਂ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਵਾਰ ਤੁਸੀਂ ਚੱਲ ਕੇ ਦਿੱਲੀ ਆ ਜਾਓ। ਹਾਂਜੀ,
ਪੁੰਨ ਚਿੱਤ ਚਾਹਾ ਤਥਾ ਸੁਖ ਪਾਵੋ।
ਫਿਰ ਜਿਵੇਂ ਤੁਸੀਂ ਆਖੋਗੇ ਮਹਾਰਾਜ ਉਸੇ ਤਰ੍ਹਾਂ ਹੀ ਹੋਏਗਾ, ਇੱਕ ਵਾਰ ਦਿੱਲੀ ਆ ਜਾਓ। ਜੇ ਤੁਸੀਂ ਆਖੋਗੇ ਤਾਂ ਔਰੰਗਜ਼ੇਬ ਨੇੜੇ ਨਹੀਂ ਆਏਗਾ ਜੀ। ਬਸ ਉਹ ਸਾਰੇ ਦੂਤ ਨੇ ਰਾਜੇ ਜੈ ਸਿੰਘ ਨੂੰ ਨਾ ਜੀ ਗੱਲਾਂ ਦੱਸੀਆਂ ਜੀ। ਹਾਂਜੀ,
ਕਹੋ ਕਹਾਂ ਲੱਗ ਗੁਣ ਤਿੰਨ ਕੇਰੇ।
ਹੱਥ ਜੋੜੋ ਸਾਰੇ, ਸਾਵਧਾਨ ਹੋਵੋ। ਹਾਂਜੀ, ਸਾਵਧਾਨ ਹੋਵੋ, ਸਾਵਧਾਨ। ਤੇ ਗੱਜ ਕੇ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਦੂਤ ਫਿਰ ਉਹਦੇ ਅੰਦਰ ਸਿਫਤਾਂ ਵੀ ਵਸੀਆਂ ਹੈਗੀਆਂ ਜੀ, ਇੰਨੇ ਦਿਨ ਨਾਲ ਰਿਹਾ ਜੀ। ਹਾਂਜੀ, ਉਹ ਕਹਿਣ ਲੱਗਾ ਰਾਜਾ ਜੈ ਸਿੰਘ ਜੀ, ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਹੜੀ ਕਿਹੜੀ ਸਿਫਤ ਕਰਾਂ। ਕਹਿਣ ਲੱਗੇ ਜੋ ਮੈਂ ਦੇਖ ਕੇ ਆਇਆ, ਜੋ ਮੈਂ ਸੁਣ ਕੇ ਆਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀਆਂ ਸਿਫਤਾਂ ਦਾ ਅੰਤ ਨਹੀਂ ਹੈਗਾ। ਕਹਿਣ ਲੱਗੇ ਕਿੰਨੇ ਕੁ ਗੁਣ ਮੈਂ ਉਹਨਾਂ ਦੇ ਦੱਸਾਂ ਤੁਹਾਨੂੰ। ਹਾਂਜੀ,
ਸ਼ਬਦ ਸਿੰਧ ਲੱਗ ਗੁਣੀ ਬਡੇਰੇ।
ਉਹਨਾਂ ਦੇ ਗੁਣ ਇਸ ਤਰ੍ਹਾਂ ਨੇ ਜਿਵੇਂ ਸਮੁੰਦਰ 'ਚ ਜਿੰਨਾ ਪਾਣੀ ਹੁੰਦਾ ਨਾ, ਓਨੇ ਗੁਣ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਜੀ। ਇਹ ਗੱਲ ਕਰਕੇ ਨਾ ਤੇ ਉਹ ਕਹਿਣ ਲੱਗਾ, ਨਹੀਂ ਨਹੀਂ। ਕਹਿਣ ਲੱਗਾ ਇਹ ਵੀ ਗੱਲ ਬੜੀ ਛੋਟੀ ਦੀ ਹੈਗੀ ਹੈ। ਸਮੁੰਦਰ ਵਿੱਚ ਵੀ ਪਾਣੀ ਥੋੜ੍ਹਾ ਹੁੰਦਾ, ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਗੁਣ ਜ਼ਿਆਦਾ ਨੇ, ਕਹਿਣ ਲੱਗੇ ਜੀ। ਹਾਂਜੀ, ਵੇਖ ਲਓ ਗੱਲ ਕਰਨ ਦਾ ਤਰੀਕਾ ਜੀ। ਸਮੁੰਦਰ ਵਿੱਚ ਪਾਣੀ ਵੀ ਥੋੜ੍ਹਾ ਹੁੰਦਾ ਜੀ, ਅਜੇ ਕਿ ਪਾਣੀ ਦੀ ਹੱਦ ਸਮੁੰਦਰ ਹੈਗੀ ਹੈ ਜੀ, ਉਹਦੇ ਵਿੱਚ ਵੀ ਪਾਣੀ ਥੋੜ੍ਹਾ ਹੁੰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮੈਂ ਦਰਸ਼ਨ ਕਰਕੇ ਆਇਆ, ਕਿਤੇ ਵੱਧ ਗੁਣ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਵਿੱਚ। ਆਹ ਜਿਹੜੀ ਗੱਲ ਕਹਿਣੀ ਨਾ, ਸਮੁੰਦਰ ਜਿੰਨੇ ਗੁਣ ਨੇ, ਇਹ ਤੇ ਛੋਟੀ ਗੱਲ ਹੈ, ਕਹਿਣ ਲੱਗਾ। ਹਾਂਜੀ,
ਵੱਡੇ ਭਾਗ ਰਾਵਰ ਕੇ ਭਏ,
ਤੇ ਤੁਹਾਡੇ ਬੜੇ ਵੱਡੇ ਭਾਗ ਨੇ ਰਾਜਾ ਜੈ ਸਿੰਘ ਜੀ। ਹਾਂਜੀ,
ਆਏ ਜਿਸਦੀ ਤੇ ਦਰਸ਼ਨ ਦਏ,
ਇੰਨੇ ਚੰਗੇ ਭਾਗ ਨੇ, ਸਾਰੀ ਦੁਨੀਆਂ ਚੱਲ ਕੇ ਕੀਰਤਪੁਰ ਸਾਹਿਬ ਆਉਂਦੀ ਸੀਗੀ, ਵੇਖੋ ਗੁਰੂ ਹਰਕ੍ਰਿਸ਼ਨ ਸਾਹਿਬ ਆਪ ਦਿੱਲੀ ਦਰਸ਼ਨ ਦੇਣ ਆ ਰਹੇ ਨੇ ਜੀ, ਸਾਡੇ ਭਾਗ, ਸੰਗਤਾਂ ਦੇ ਭਾਗ। ਹਾਂਜੀ,
ਰਹੋ ਸਦਾ ਆਇਸ ਅਨਸਾਰੀ,
ਤੇ ਮੈਂ ਮਹਾਰਾਜ ਨੂੰ ਬੜੀਆਂ ਬੇਨਤੀਆਂ ਕਰਕੇ ਗੱਲ ਪੱਕੀ ਕੀਤੀ ਹੈ, ਹੁਣ ਮੇਰੀ ਇੱਜ਼ਤ ਰੱਖਿਓ ਤੇ ਤੁਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਆਗਿਆ ਅਨੁਸਾਰ ਰਹੋ, ਜਿਵੇਂ ਮਹਾਰਾਜ ਤੁਹਾਨੂੰ ਆਖਣਗੇ ਉਵੇਂ ਹੀ ਕਰਿਓ, ਕਹਿਣ ਲੱਗਾ। ਹਾਂਜੀ,
ਬੇਪਰ ਹੋ ਨਾ ਬਨ ਹਤਕਾਰੀ,
ਕਿਸੇ ਪ੍ਰਕਾਰ ਵੀ ਉਲਟਾ ਨਾ ਹੋ ਜਾਇਓ, ਬੜੇ ਦ੍ਰਿੜ ਨੇ ਉਹ, ਉਹਨਾਂ ਦੇ ਬਚਨਾਂ ਚ ਬੜੀ ਤਾਕਤ ਹੈ। ਸਾਰੀਆਂ ਗੱਲਾਂ ਦੱਸੀਆਂ, ਕਿਵੇਂ ਰਸਤੇ ਚ ਸੰਗਤਾਂ ਆਈਆਂ, ਕਿਵੇਂ ਮਹਾਰਾਜ ਨੇ ਇੱਕ ਬਚਨ ਹੀ ਕੀਤਾ, ਗੁੰਗੇ ਦੇ ਸਿਰ ਤੇ ਰੱਖੀ ਛੜੀ ਤੇ ਉਹਨੇ ਗੀਤਾ ਦੇ ਅਰਥ ਕੀਤੇ ਜੀ। ਰਾਜੇ ਜੈ ਸਿੰਘ ਸੁਣ ਸੁਣ ਕੇ ਨਾ ਜੀ ਬੜਾ ਖੁਸ਼ ਹੁੰਦਾ ਜੀ, ਸਿਫਤਾਂ ਗੁਰੂ ਸਾਹਿਬ ਦੀਆਂ। ਹਾਂਜੀ,
ਭਰਾਤਾ ਰਾਮ ਰਾਏ ਸਮਤਾਲ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਬਹੁਤ ਵੱਡੇ ਨੇ, ਤੇ ਜਿਹੜਾ ਰਾਮ ਰਾਏ ਹੈ ਨਾ, ਰਾਮ ਰਾਏ ਉਹ ਤੇ ਤਲਾਬ ਵਰਗਾ ਹੈਗਾ ਉਹਨਾਂ ਅੱਗੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰੂ ਸਾਹਿਬ ਵਿੱਚ ਇੰਨੇ ਗੁਣ ਵੀ ਜਿੰਨਾ ਸਮੁੰਦਰ ਵਿੱਚ ਵੀ ਪਾਣੀ ਨਹੀਂ ਹੁੰਦਾ ਜੀ, ਇੰਨੇ ਗੁਣ ਨੇ, ਤੇ ਆਪਾਂ ਰਾਮ ਰਾਏ ਨੂੰ ਹੀ ਵੱਡਾ ਸਮਝੀ ਜਾਂਦੇ ਹਾਂ, ਉਹ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਅੱਗੇ ਤਲਾਬ ਵਰਗਾ ਹੈਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭਾਵ ਉਹਦੀ ਹੋਂਦ ਤੇ ਬਹੁਤ ਛੋਟੀ ਹੈ, ਜਿਵੇਂ ਸੂਰਜ ਦੇ ਸਾਹਮਣੇ ਦੀਵਾ ਹੁੰਦਾ ਜੀ, ਬਸ ਰਾਮ ਰਾਏ ਤੇ ਇਸ ਤਰ੍ਹਾਂ ਦਾ ਕਹਿਣ ਲੱਗੇ। ਗੁਰੂ ਹਰਕ੍ਰਿਸ਼ਨ ਸਾਹਿਬ ਤੇ ਸੂਰਜਾਂ ਦੇ ਸੂਰਜ ਨੇ। ਹਾਂਜੀ,
ਸੋ ਅਜ਼ਮਤ ਤੇ ਸਿੰਧ ਵਿਸਾਲ,
ਮਹਾਰਾਜ ਦੇ ਵਿੱਚ ਜਿੰਨੀਆਂ ਕਰਾਮਾਤਾਂ, ਆਪਾਂ ਕਰਾਮਾਤਾਂ ਨਾਲ ਵੀ ਬੜੇ ਜੁੜੇ ਸੀਗੇ। ਰਾਮ ਰਾਏ ਦੀਆਂ ਕਰਾਮਾਤਾਂ ਤੇ ਇੱਕ ਸੁੱਕੇ ਤਲਾਬ ਵਰਗੀਆਂ, ਜਿੰਨੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਨੇ, ਪਾਰਾਵਾਰ ਹੀ ਕੋਈ ਨਹੀਂ ਹੈਗਾ ਕਹਿਣ ਲੱਗੇ, ਅੰਤ ਹੀ ਕੋਈ ਨਹੀਂ ਹੈਗਾ ਉਹਨਾਂ ਦੀਆਂ ਸ਼ਕਤੀਆਂ ਦਾ, ਆ ਰੋਕੋ ਬਾਹਰ ਇਹਨਾਂ ਨੂੰ। ਹਾਂਜੀ,
ਲੱਖ ਪਿਰੰਤ ਧੀਰਜ ਸਮ ਧਰਨੀ,
ਤੇ ਧਰਤੀ ਵਰਗਾ ਧੀਰਜ ਹੈਗਾ ਉਹਨਾਂ ਦੇ ਵਿੱਚ। ਹਾਂਜੀ,
ਮਹਾ ਗੰਭੀਰ ਜਿਨਹੋਂ ਕੀ ਕਰਨੀ,
ਹਰ ਇੱਕ ਕੰਮ ਵਿੱਚ ਬੜੇ ਗੰਭੀਰ ਨੇ ਉਹ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕੋਈ ਵੀ ਕੰਮ ਕਰਨ ਬੜੀ ਗੰਭੀਰਤਾ ਨਾਲ ਕਾਰਜ ਕਰਦੇ ਗੁਰੂ ਹਰਕ੍ਰਿਸ਼ਨ ਸਾਹਿਬ, ਉਹਨੇ ਦੱਸਿਆ, ਕਹਿਣ ਲੱਗਾ ਅਸੀਂ ਤੇ ਬਾਲ ਹੀ ਸਮਝਿਆ ਉਹਨਾਂ ਨੂੰ। ਮਹਾਰਾਜ ਪੰਜੋਖਰਾ ਸਾਹਿਬ ਰੁਕੇ, ਮੈਂ ਆਖਿਆ ਇਹੋ ਜਿਹਾ ਕੰਮ ਕਰੋ, ਸੰਗਤ ਨੂੰ ਦਰਸ਼ਨ ਵੀ ਇੱਥੇ ਹੁੰਦੇ ਰਹਿਣ ਤੇ ਅਸੀਂ ਵੀ ਦਿੱਲੀ ਪਹੁੰਚ ਜਾਈਏ। ਤੇ ਮਹਾਰਾਜ ਨੇ ਰੇਤਾ ਇਕੱਠਾ ਕੀਤਾ, ਸਾਰੀ ਦੁਨੀਆਂ ਆਖੇ ਵੀ ਬਾਲਾਂ ਵਾਲੇ ਕੰਮ ਕਰਨ ਦੇ, ਰੇਤਾ ਇਕੱਠਾ ਕਰਕੇ। ਪਰ ਰਾਜਾ ਜੀ ਨਿਸ਼ਾਨ ਸਾਹਿਬ ਰੇਤੇ ਦੇ ਵਿੱਚ ਕੱਢ ਕੇ ਆਖਿਆ, ਇਹ ਸਾਡਾ ਹੀ ਰੂਪ ਹੈਗਾ। ਕਹਿਣ ਲੱਗੇ, ਜਿਹਨੇ ਸਾਡੇ ਦਰਸ਼ਨ ਕਰਨੇ ਨਿਸ਼ਾਨ ਸਾਹਿਬ ਦੇ ਕਰ ਲਏ ਜੀ। ਉੱਥੇ ਸੰਗਤਾਂ ਨਿਸ਼ਾਨ ਸਾਹਿਬ ਦਾ, ਨਿਸ਼ਾਨ ਸਾਹਿਬ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਰੂਪ ਸਮਝ ਕੇ ਦਰਸ਼ਨ ਕਰਨ ਦਈਆਂ ਜੀ। ਉਹਨਾਂ ਨੂੰ ਵੈਸਾ ਹੀ ਲਾਭ ਹੋ ਰਿਹਾ, ਉਹਨਾਂ ਦਾ ਇਕੱਲਾ ਇਕੱਲਾ ਕੰਮ ਬੜਾ ਵਿਲੱਖਣ ਹੈਗਾ। ਹਾਂਜੀ,
ਹੋਰ ਹੋਤ ਅਗਵਾਉ ਚੱਲੀਏ,
ਤੇ ਬਸ ਦਿਨ ਚੜ੍ਹਦਿਆਂ, ਕਿਉਂਕਿ ਉਹਨੂੰ ਵੀ ਪਹੁੰਚਦਿਆਂ ਸ਼ਾਮ ਹੋ ਗਈ ਸੀ, ਮੇਰੇ ਅੰਦਾਜ਼ੇ ਅਨੁਸਾਰ ਕੱਲ੍ਹ ਨੂੰ ਗੁਰੂ ਸਾਹਿਬ ਨੇ ਦਿੱਲੀ ਪਹੁੰਚ ਜਾਣਾ, ਤੇ ਤੁਸੀਂ ਦਿਨ ਚੜ੍ਹਿਆਂ ਹੀ ਦਿੱਲੀ ਦੇ ਬਾਹਰ ਅੱਗੇ ਖਲੋਵੋ ਗੁਰੂ ਸਾਹਿਬ ਨੂੰ ਲੈਣ ਵਾਸਤੇ ਜੀ। ਹਾਂਜੀ,
ਸਾਦਰ ਦੇ ਉਪਹਾਰ ਮਿਲੀਏ,
ਉਪਹਾਰ ਇਕੱਠੇ ਕਰੋ, ਵੱਧ ਤੋਂ ਵੱਧ ਉਪਹਾਰ ਇਕੱਠੇ ਕਰੋ, ਖਾਲੀ ਹੱਥ ਨਾ ਮਿਲਿਓ, ਕਿਉਂ ਉਹ ਕਈ ਦਿਨ ਗੁਰੂ ਘਰ ਵਿੱਚ ਰਿਹਾ ਜੀ, ਗੁਰੂ ਸਾਹਿਬ ਜੀ ਦੇ ਨਾਲ ਰਿਹਾ, ਸੰਗਤਾਂ ਦਾ ਪ੍ਰੇਮ ਵੇਖਿਆ ਜੀ ਉਹਨੇ, ਉਹੋ ਹੀ ਪ੍ਰੇਮ ਰਾਜੇ ਨੂੰ ਦੱਸ ਰਿਹਾ ਜੀ। ਹਾਂਜੀ,
ਰਹੋ ਨਮਰ ਬਾਂਸ਼ਤ ਚਿਤ ਲੀਜੈ,
ਤੇ ਜੇ ਤੇ ਪ੍ਰਾਪਤੀ ਚਾਹੁੰਦੇ ਹੋ ਨਾ ਉਹਨਾਂ ਦੇ ਕੋਲੋਂ, ਤੇ ਸਭ ਤੋਂ ਵੱਡੀ ਗੱਲ ਉਹਨਾਂ ਦੇ ਅੱਗੇ ਨੀਵੇਂ ਰਹਿਣਾ ਪਏਗਾ ਜੀ। ਜਿਹੜਾ ਉਹਨਾਂ ਅੱਗੇ ਝੁਕਦਾ ਬੜੀ ਕਿਰਪਾ ਕਰ ਦਿੰਦੇ ਉਹਦੇ ਤੇ। ਹਾਂਜੀ,
ਸਹਿਤ ਪ੍ਰੇਮ ਬਹੁ ਸੇਵਾ ਕੀਜੈ,
ਤੇ ਪ੍ਰੇਮ ਨਾਲ ਸੇਵਾ ਕਰਿਓ ਰਾਜਾ ਜੀ, ਪ੍ਰੇਮ ਨਾਲ ਸੇਵਾ ਕਰਿਓ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੇਵਾ ਤੇ ਵੀ ਬੜੇ ਖੁਸ਼ ਹੋ ਜਾਂਦੇ ਨੇ। ਹਾਂਜੀ,
ਇਤੇ ਆਦਿਕ ਸਭ ਕਥਾ ਸੁਣਾਈ, ਸੰਗਤ ਮਿਲੀ ਜਥਾ ਮਗ ਆਈ।
ਜਿਵੇਂ ਰਸਤੇ ਚ ਸੰਗਤ ਮਿਲੀ, ਕਦੇ ਲੰਮੇ ਦੇਸ਼ ਤੋਂ ਸੰਗਤ ਆ ਜੇ, ਕਦੀ ਕਸ਼ਮੀਰ ਤੋਂ ਆ ਜੇ, ਕਦੀ ਪਿਸ਼ਾਵਰ ਤੋਂ ਆ ਜੇ, ਉਹ ਸਾਰੀ ਕਥਾ ਉਸ ਦੂਤ ਨੇ ਰਾਜੇ ਜੈ ਸਿੰਘ ਨੂੰ ਸੁਣਾਈ ਜੀ। ਹਾਂਜੀ,
ਸੁਣ ਸੁਣ ਰਾਜਾ ਹਰਖਤ ਭਾਯੂ,
ਤੇ ਰਾਜਾ ਜੈ ਸਿੰਘ ਜਿਉਂ ਜਿਉਂ ਗੁਰੂ ਸਾਹਿਬ ਦੀਆਂ ਸਿਫਤਾਂ ਸੁਣੇ ਜੀ, ਤਿਉਂ ਤਿਉਂ ਰਾਜੇ ਜੈ ਸਿੰਘ ਨੂੰ ਚਾਅ ਚੜ੍ਹੀ ਜਾਏ ਜੀ, ਤਿਉਂ ਤਿਉਂ ਰਾਜੇ ਜੈ ਸਿੰਘ ਦੇ ਅੰਦਰ ਸਿਦਕ ਵਧੀ ਜਾਏ ਜੀ, ਤਿਉਂ ਤਿਉਂ ਰਾਜੇ ਜੈ ਸਿੰਘ ਦੇ ਅੰਦਰ ਭਰੋਸਾ ਵੀ ਵਧੀ ਜਾਵੇ ਜੀ। ਹਾਂਜੀ,
ਬੰਦਾ ਹੈ ਮਨ ਕਰ ਸ਼ਰਧਾ ਲਯੂ,
ਤੇ ਰਾਜੇ ਜੈ ਸਿੰਘ ਨੂੰ ਇੰਨਾ ਚਾਅ ਚੜਿਆ ਜੀ, ਜਿੱਧਰੋਂ ਗੁਰੂ ਸਾਹਿਬ ਆ ਰਹੇ ਸੀ ਨਾ ਜੀ, ਰਾਜੇ ਜੈ ਸਿੰਘ ਨੇ ਉੱਥੇ ਧਰਤੀ ਤੇ ਗੋਡੇ ਰੱਖੇ ਜੀ, ਸਿਰ ਟੱਕਿਆ ਜੀ, ਤੇ ਉੱਥੇ ਹੀ ਮੱਥਾ ਟੇਕ ਦਿੱਤਾ ਜੀ, ਵੀ ਇਸ ਦਿਸ਼ਾ ਵੱਲ ਆ ਰਹੇ ਗੁਰੂ ਹਰਿਕ੍ਰਿਸ਼ਨ ਸਾਹਿਬ। ਵੇਖ ਲਓ ਸੁਣਾਉਣ ਵਾਲੇ ਦਾ ਕਿੰਨਾ ਅਸਰ ਪੈਂਦਾ ਜੀ। ਦੂਤ ਨੇ ਇੰਨੀ ਸੋਹਣੀ ਸਿਫਤ ਸੁਣਾਈ, ਰਾਜੇ ਦੇ ਮਨ ਚ ਚਾਅ ਪੈਦਾ ਹੋ ਗਿਆ ਜੀ ਇਕਦਮ ਜੀ। ਹਾਂਜੀ,
ਖਿਰਿਓ ਕਮਲ ਸਦਾ ਬਦਨ ਵਿਸਾਲਾ,
ਉਹਦਾ ਚਿਹਰਾ ਹੈ ਕਮਲ ਵਾਂਗੂ ਖਿੜ ਗਿਆ ਜੀ ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ। ਹਾਂਜੀ,
ਕਰਿਓ ਸਮਾਜ ਤਿਆਰ ਤਤਕਾਲਾ,
ਬਸ ਉਸੇ ਵੇਲੇ ਫੁੱਲ ਤਿਆਰ ਕਰਾਏ, ਸੰਗਤਾਂ ਵਾਸਤੇ ਜਲ ਪਾਣੀ ਤਿਆਰ ਕਰਵਾਇਆ, ਮੋਹਰਾਂ ਤਿਆਰ ਕਰਾਈਆਂ, ਥਾਲੀ ਵਿੱਚ ਪਵਾ ਕੇ ਰੱਖ ਲਈਆਂ, ਬਹੁਤ ਵੱਡੀ ਗਿਣਤੀ ਚ ਸਮਾਨ ਤਿਆਰ ਕੀਤਾ, ਵੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਆਉਣਗੇ ਅਸੀਂ ਰਸਤੇ ਚ ਸਮਾਨ ਲੈ ਕੇ ਖਲੋਣਾ ਜੀ। ਹਾਂਜੀ, ਜਿਵੇਂ ਨਗਰ ਕੀਰਤਨ ਹੁੰਦਾ ਤਾਂ ਅਸੀਂ ਸਮਾਨ ਰਸਤੇ ਚ ਰੱਖ ਕੇ ਖਲਾਉਂਦੇ ਜੀ, ਬਸ ਉਸੇ ਤਰ੍ਹਾਂ ਪਹਿਲਾਂ ਜਾ ਕੇ ਖਲਾਉਣ ਦਾ ਵਿਚਾਰ ਬਣਾਇਆ, ਗੁਰੂ ਸਾਹਿਬ ਨੂੰ ਸਾਨੂੰ ਉਡੀਕਣਾ ਨਾ ਪਵੇ, ਅਸੀਂ ਗੁਰੂ ਸਾਹਿਬ ਨੂੰ ਉਡੀਕੀਏ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਤੇ ਹੁਣ ਤੇ ਗੁਰੂ ਸਾਹਿਬ ਹੀ ਸਾਨੂੰ ਉਡੀਕਦੇ ਜੀ, ਵੀ ਆਉਣ ਤੇ ਆ ਕੇ ਬਹਿਣ। ਇਹ ਗੱਲ ਗੁਰਮੁਖੋ ਚੇਤਾ ਰੱਖੋ, ਜਦੋਂ ਨਗਰ ਕੀਰਤਨ ਲੰਘਣਾ ਹੋਵੇ, ਜੇ ਤੇ ਪਹਿਲਾਂ ਪਹੁੰਚ ਕੇ ਗੁਰੂ ਸਾਹਿਬ ਨੂੰ ਉਡੀਕੋਗੇ ਤੇ ਬਹੁਤ ਫਲ ਮਿਲੇਗਾ ਜੀ, ਬੜਾ ਸਮਾਂ ਤੁਹਾਡਾ ਸਫਲ ਹੋਣਾ ਜੀ। ਹਾਂਜੀ, ਤੇ ਪਹੁੰਚ ਗਏ ਲੇਟ ਤੇ ਗੁਰੂ ਸਾਹਿਬ ਅੱਗੇ ਲੰਘ ਗਏ ਹੁਣ ਜੀ। ਹਾਂਜੀ, ਉਹ ਵੀ ਨਹੀਂ, ਪਹਿਲਾਂ ਖਲੋ ਕੇ ਹੱਥ ਜੋੜ ਕੇ ਖਲੋਣਾ ਤੇ ਗੁਰੂ ਸਾਹਿਬ ਨੂੰ ਉਡੀਕਣਾ, ਤੇ ਉਡੀਕ ਨੂੰ ਹੋਰ ਭਾਗ ਲੱਗ ਸਕਦੇ ਜੀ, ਜੇ ਉਡੀਕਦਿਆਂ ਉਡੀਕਦਿਆਂ ਨਾਲ ਵਾਹਿਗੁਰੂ ਵਾਹਿਗੁਰੂ ਵੀ ਬੋਲਿਆ ਜਾਏ ਜੀ। ਹਾਂਜੀ, ਫਿਰ ਉਡੀਕ ਨੂੰ ਹੋਰ ਭਾਗ ਲੱਗ ਜਾਂਦੇ ਜੀ, ਉਹ ਉਡੀਕਣਾ ਹੋਰ ਸਫਲਾ ਹੋ ਜਾਂਦਾ ਜੀ। ਰਾਜੇ ਨੇ ਵਿਚਾਰ ਕੀਤੀ ਵੀ ਮੈਂ ਆਪ ਜਾ ਕੇ ਉਡੀਕਾਂਗਾ ਸੱਚੇ ਪਾਤਸ਼ਾਹ ਨੂੰ। ਹਾਂਜੀ,
ਭਾਈ ਪ੍ਰਹਾਤ ਚੜ ਚੱਲਿਓ ਅਗਾਊ,
ਤੇ ਬਸ ਦਿਨ ਚੜਿਆ ਜੀ, ਸਭ ਤਿਆਰੀਆਂ ਕੀਤੀਆਂ ਰਸਤੇ ਵਿੱਚ ਜਾ ਕੇ ਅੱਗੇ ਖਲੋਣ ਦੀਆਂ। ਹਾਂਜੀ,
ਗੁਰੂ ਸਰੂਪ ਪਿਖਣ ਕੋ ਚਾਊ,
ਬੜਾ ਚਾਅ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੇਖਣ ਦਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੁਸੀਂ ਰਸਤੇ ਸੜਕ ਚ ਖਲੋਤੇ ਹੋਵੋ ਤੇ ਪਾਲਕੀ ਸਾਹਿਬ ਆ ਰਹੀ ਹੋਵੇ, ਤੇ ਪਾਲਕੀ ਚ ਬਾਲਾ ਪ੍ਰੀਤਮ ਬੈਠੇ ਹੋਣ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ, ਤੇ ਵੇਖਣ ਦਾ ਚਾਅ ਤੇ ਫਿਰ ਪੈਦਾ ਹੋ ਹੀ ਜਾਂਦਾ ਨਾ ਜੀ। ਇਹ ਸੱਚੇ ਪਾਤਸ਼ਾਹ ਨੇ ਆਉਣਾ, ਮਹਾਰਾਜ ਦੇ ਦਰਸ਼ਨ ਕਰਨੇ, ਪਤਾ ਨੀ ਕੈਸਾ ਰੂਪ ਹੋਏਗਾ, ਜੈਸਾ ਵੀ ਰੂਪ ਹੋਏਗਾ, ਪਰ ਦਰਸ਼ਨ ਕੀਤਿਆਂ ਠੰਡ ਪਏਗੀ ਜੀ। ਹਾਂਜੀ, ਰਾਜੇ ਨੂੰ ਬੜਾ ਚਾਅ ਵੀ ਦਰਸ਼ਨ ਤੇ ਕਰਾਂਗੇ ਨਾ, ਮਹਾਰਾਜ ਦੇ ਕਿਹੋ ਜਿਹੇ ਲੱਗਦੇ ਨੇ, ਉਹਨਾਂ ਦਾ ਕਿੰਨਾ ਕੁ ਕੱਦ ਹੈ, ਸੁਣਿਆ ਹੱਥ 'ਚ ਸੋਟੀ ਫੜ ਕੇ ਰੱਖਦੇ ਨੇ, ਬੜੀ ਸੋਹਣੀ ਦਸਤਾਰ ਬੰਨਦੇ ਨੇ, ਬੜਾ ਸੋਹਣਾ ਉਹਨਾਂ ਦਾ ਨੂਰ ਹੈ, ਬਸ ਰਾਜੇ ਨੂੰ ਚਾਅ ਵੱਧ ਗਿਆ ਜੀ ਦਰਸ਼ਨ ਕਰਨ ਦਾ ਜੀ। ਹਾਂਜੀ,
ਅਧਿਕ ਸੈਨ ਚੜ ਚੱਲੀ ਪਿਛਾਰੀ,
ਬੜੀ ਸੈਨਾ ਨਾਲ ਲਈ, ਵੀ ਕੱਲਿਆਂ ਨੀ ਜਾਣਾ, ਫੌਜਾਂ ਦੇ ਨਾਲ ਗੁਰੂ ਸਾਹਿਬ ਨੂੰ ਵੈਲਕਮ ਆਖਣਾ, ਜੀ ਆਇਆਂ ਨੂੰ ਆਖਣਾ ਜੀ, ਸੈਨਾ ਨਾਲ ਲਈ ਜੀ ਰਾਜੇ ਜੈ ਸਿੰਘ ਨੇ। ਹਾਂਜੀ,
ਮਿਲਿਓ ਜਾਏ ਦੁਵੈ ਕੋਸ ਅਗਾਰੀ,
ਦੋ ਕੋ ਅੱਗੇ ਜਾ ਕੇ ਖਲੋ ਗਿਆ ਜੀ, ਜਿੱਥੋਂ ਦਿੱਲੀ ਦੀ ਆਰੰਭ ਤੱਕ ਹੁੰਦੀ ਸੀ, ਦੋ ਕੋ ਅੱਗੇ ਜਾ ਕੇ ਖਲੋ ਗਿਆ ਰਾਜਾ। ਹਾਂਜੀ,
ਨਗਨ ਚਰਨ ਕਰ ਤਜ ਅਸਵਾਰੀ,
ਅਸਵਾਰੀ ਛੱਡ ਕੇ, ਘੋੜਾ ਛੱਡ ਕੇ, ਜੋੜਾ ਲਾ ਕੇ, ਨੰਗੇ ਪੈਰ ਰਾਜਾ ਜੈ ਸਿੰਘ ਰਸਤੇ ਚ ਖਲੋਤਾ ਜੀ। नंगे पैर जी देख लो गुरु साहब ने लंघना होवे आना होवे ते इन्ना सत्कार चाहिदा जी। अज के सारे आखो वाहेगुरु
गुरु
इन्ना सत्कार चाहिदा इन्ना जी। जे महाराज ने आना होवे जी फिर वेख्यो किन्ने भाग लगते जी। इन्ना सत्कार नंगे पैर ऐ पहला ही असवारियां छड़ के राजा हाथ जोड़ के खलोता जी। हां जी
नमर होए कर बंधन धारी
बस फिर आ गया मौका जी। फिर राजा खलोता सेनावां खलोतियां सब नूं फुल फड़ाए भी जदो गुरु साहब आउणगे फुलां दी वरखा करनी है जी। हां जी सेना खलोती है राजे जय सिंह ने हाथ जोड़े और दूरों पालकी साहब नजर आई है जी। उन्होंने जी पिछे बड़ी संगत तुरी आ रही अगे नकीब आवाज देने वाला भाई सावधान हो जो तानु गुरु हर कृष्ण साहब आ रहे ने जी। आवाज करनी पै गई जी। हां जी नगारे की आवाज करनी पै गई राजे जय सिंह का चा आह बहुत वड्डा चा हो गया राजे जय सिंह के अंदर जी। ते करद्या करद्या हां जी ओ नगारे वाला भी राजे जय सिंह दे अगो लंघ गया आवाज वाला भी अगो लंघ गया जिथे एक राजा जय सिंह खलोता सी ना जी। गुरु हर कृष्ण साहब ने सिखा नू आख्या पालकी रोको कहन लगे इत्थे जी। हां जी महाराज ने मुख बाहर कढ के राजे जय सिंह नू दर्शन दिते जी अपने जी। राजे जय सिंह ने बड़ी भावना नाल दर्शन किते सच्चे पातशाह दे। हां जी कैसे सोहने दर्शन होणगे गुरु हर कृष्ण साहब दे जी। बंदा सोच के ही विस्माद विच चल जांदा जी इन्ने सोहने दर्शन होणगे महाराज दे। पालकी रका के गुरु साहब ने दर्शन दिते जी राजे जय सिंह नू।
श्री गुर शिव का तबे संभाई बुझी सकल कुशन निरपताई।
राजे ने जदो गुरमुखो पालकी साहब चो गुरु हर कृष्ण साहब दे कीते दर्शन ते राजे ने धरती ते गोडे टेक के जमीन ते थले मथा रख के पूरा मथा टेकया जी। राजे ने जी ओने नहीं परवाह कीता मेरे नाल फौज बड़ी है ते मैं किवें मैं एडा वड्डा राजा हो के ये की करनिया जी। है भावना ही जी एको गलती ते अगे जाके होएगी पर एदी भावना ने इनू बख्शा लेना जी। हाँ जी एदी भावना ने इनू बख्शा लेना जी। बस है गोडे टेक ते मथा रखता ते दर्शन किते नमस्कार कीती आपा भी करिए नमस्कार। धन गुरु हर कृष्ण साहब जी महाराज।
धन श्री गुरु हर कृष्ण साहिब जी महाराज।
महाराज ने पालकी वाले नु आख्या पालकी थले रख दियो भाई। पालकी साहब थले रखी फिर हौली हौली गुरु हर कृष्ण साहब पालकी च उतरे जी। हां जी महाराज सच्चे पातशाह पालकी च उतरे श्री गुरु शिव का तबहे थंभाई थले उतरा दिती जी। हां जी बूझी सकल कुशल नृपताई ते राजा तसेरी नहीं तां चुक रहा। हां जी महाराज सामने खलो के कहिंदे जय सिंह सेहत दा की हाल है जी। हाल चाल पुछिया गुरु साहब ने राजे नूं। हां जी
हाथ जोर नृप सकल उचारी
ते फड़ के महाराज ने कहा राजा जय सिंह उठो कहन लगे ते राजा जय सिंह दर्शन करके वैरागी भी ते चा भी जी। कई बारी दोवें अवस्थावां कठियां बन जांदियां वैराग भी आई जांदा ते चा भी आई जांदा जी। हां जी ओ ऐही अवस्था बन गई जी राजे दी जी। हाथ जोड़ के आख्या सच्चे पातशाह सब ताडी कृपा ताडी दया तानू गुरु हर कृष्ण साहब सच्चे पातशाह।
गुर आयस ते चढ़ असवारी सने सने गमनतपुर ओरा।
महाराज सच्चे पातशाह चले राजा जय सिंह कहिंदा महाराज तुसीं पालकी च बैठो मैं पालकी दे पिछे तुरांगा। महाराज महाराज अज पालकी नूं मैं मोढ़ा देना। महाराज कहिंदे नहीं तू भी राजा कहन लगे तू घोड़े ते बह अपने कहन लगे। गुरु साहब दे बार बार कहन ते फिर राजा घोड़े ते बैठा जी। हाँ जी ते जिथे गुरु साहब दा रहायश दा प्रबंध कीता ही ना राजे जय सिंह ने हुण उधर चले सच्चे पातशाह धन गुरु हर कृष्ण साहब उधर चले ने।
देखत परस पर प्रेम ना थोरा
ते वेखन दे गुरु साहब भी प्यार बड़ा हैगा राजे जय सिंह दे अंदर। ਇਹਦੇ ਮਿਲਣ ਦਾ ਤਰੀਕਾ, ਨਮਸਕਾਰ ਕਰਨ ਦਾ ਤਰੀਕਾ ਦੱਸਦਾ ਵੀ ਇਹਦੇ ਅੰਦਰ ਚਾਅ ਹੈਗਾ ਜੀ। ਬੰਦਾ ਉੱਤੋਂ ਜਿੰਨਾ ਮਰਜ਼ੀ ਆਖੇ, ਮਿਲਣ ਦਾ ਤਰੀਕਾ ਦੱਸ ਦਿੰਦਾ ਵੀ ਇਹਦੇ ਅੰਦਰ ਚਾਅ ਹੈਗਾ ਕਿ ਨਹੀਂ ਹੈਗਾ ਜੀ। ਹਾਂਜੀ, ਦੱਸ ਦਿੰਦਾ ਜੀ। ਮਹਾਰਾਜ ਨੂੰ ਵੇਖਿਆ, ਮਹਾਰਾਜ ਕਹਿੰਦੇ ਬਹੁਤਾ ਚਾਅ ਹੈਗਾ ਇਹਦੇ ਅੰਦਰ। ਹਾਂਜੀ,
ਪੁੰਨ ਮਸੰਦ ਲੇ ਸੰਗਤ ਸਾਰੀ,
ਉਧਰੋਂ ਮਸੰਦ ਵੀ ਸਾਰੇ ਆਏ ਸੀ, ਸਭ ਨੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ, ਸਾਰੀ ਸੰਗਤ ਪਿੱਛੇ ਪਿੱਛੇ ਤੁਰਨ ਲੱਗ ਪਈ। ਹਾਂਜੀ,
ਮਿਲੇ ਆਏ ਦੇ ਉਪਹਾਰੀ,
ਸਾਰਿਆਂ ਨੇ ਰਸਤੇ ਵਿੱਚ ਉਪਹਾਰ ਭੇਟਾ ਕੀਤੇ, ਨਾਲ ਨਾਲ ਹੀ ਪਾਲਕੀ ਸਾਹਿਬ ਦੇ ਤੁਰੀ ਜਾਂਦੇ ਸਾਰੇ। ਹਾਂਜੀ,
ਸਭ ਹਿੰਨ ਕਹੋ ਸਮੋਦ ਕਰ ਲੀਨੇ,
ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਉਪਹਾਰ ਪ੍ਰਵਾਨ ਕਰਨ ਦੇ ਜੀ। ਹਾਂਜੀ,
ਬੀਚ ਪ੍ਰਵੇਸ਼ੇ ਪੁਰ ਦਿੱਲੀ ਕੇ,
ਦਿੱਲੀ ਵਿੱਚ ਪ੍ਰਵੇਸ਼ ਕਰਕੇ ਜੀ ਸੱਚੇ ਪਾਤਸ਼ਾਹ। ਹਾਂਜੀ, ਅੱਜ ਵੀ ਦਿੱਲੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਕਰਕੇ ਵਸ ਰਹੀ ਹੈ ਜੀ। ਮਹਾਰਾਜ ਦਿੱਲੀ ਵਿੱਚ ਪ੍ਰਵੇਸ਼ ਕਰ ਗਏ, ਫਿਰ ਪਾਲਕੀ ਸਾਹਿਬ ਚੋਂ ਉਤਰੇ, ਹੁਣ ਮਹਾਰਾਜ ਦਿੱਲੀ 'ਚ ਤੁਰਨਾ ਸ਼ੁਰੂ ਹੋਏ ਜੀ। ਹਾਂਜੀ, ਸੰਗਤਾਂ ਬਹੁਤਾ ਹੀ ਚਾਅ ਕਰਨ ਦਈਆਂ, ਸਾਡੇ ਬਾਲ ਭਗਵਾਨ, ਸਾਡੇ ਸੱਚੇ ਪਾਤਸ਼ਾਹ, ਸਾਡੇ ਸ਼ਹਿਨਸ਼ਾਹ ਸਤਿਗੁਰੂ ਆਏ ਨੇ। ਹਾਂਜੀ,
ਜੈ ਸਿੰਘ ਪੁਰਾ ਹੁਤੋ ਤੇ ਸਥਾਨ,
ਦਿੱਲੀ ਦੇ ਵਿੱਚ ਇੱਕ ਇਲਾਕਾ ਸੀ ਜੈ ਸਿੰਘ ਪੁਰਾ ਜੀ। ਹਾਂਜੀ,
ਜੈ ਸਿੰਘ ਲੈ ਤਹਿਕੀਨ ਪਿਆਨ,
ਜੈ ਸਿੰਘ ਪੁਰੇ ਵਿੱਚ ਜੈ ਸਿੰਘ ਰਾਜਾ ਆਪ ਰਹਿੰਦਾ ਸੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਪਾਸੇ ਉਹਦਾ ਬੰਗਲਾ ਸੀਗਾ ਜੀ, ਰਾਜਾ ਜੈ ਸਿੰਘ ਜੈ ਸਿੰਘ ਪੁਰੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਜਾ ਰਿਹਾ ਹੈ, ਨੰਗੇ ਪੈਰ ਹੈ। ਮਹਾਰਾਜ ਨੇ ਜੋੜਾ ਪਾਇਆ ਜੀ, ਪਰ ਰਾਜਾ ਨੰਗੇ ਪੈਰ ਗੁਰੂ ਸਾਹਿਬ ਦੇ ਨਾਲ ਚੱਲ ਰਿਹਾ ਜੀ। ਹਾਂਜੀ,
ਜਿਸ ਜਿਸ ਬੀਥੀ ਜਾਤ ਚੱਲੇ ਹੈ,
ਜਿਸ ਜਿਸ ਬੀਥੀ ਜਾਤ ਚੱਲੇ ਹੈ, ਮਹਾਰਾਜ ਜਿਸ ਜਿਸ ਗਲੀ ਵਿੱਚ ਵੀ ਜਾ ਰਹੇ ਨੇ,
ਤਿਸ ਤਿਸ ਮਹਿ ਨਰ ਹੋਤ ਖਲੇ ਹੈ,
ਉਸੇ ਉਸੇ ਗਲੀ ਵਿੱਚ ਗੁਰੂ ਕੀਆਂ ਸੰਗਤਾਂ ਹੱਥ ਜੋੜ ਕੇ ਖਲੋਤੀਆਂ ਨੇ। ਹਾਂਜੀ,
ਕਰ ਜੋਰਤ ਅਰ ਬੰਧਨ ਠਾਨ ਹੈ, ਦੇਖ ਪਰਸਪਰ ਸੁਜਸ ਬਖਾਨੇ,
ਨਾਲੇ ਦਰਸ਼ਨ ਕਰਨ ਦਈਆਂ, ਨਾਲੇ ਫੁੱਲਾਂ ਦੀ ਵਰਖਾ, ਤੇ ਨਾਲੇ ਸੰਗਤਾਂ ਕਹਿਣ ਦਈਆਂ ਵੀ ਵੱਡਾ ਭਰਾ ਵੀ ਆਇਆ ਹੀ ਰਾਮ ਰਾਏ, ਪਰ ਉਹਦੇ ਵਿੱਚ ਆਹ ਗੱਲਬਾਤ ਨਹੀਂ ਹੈਗੀ ਕਹਿਣ ਲੱਗੇ, ਜਿਹੜੀ ਗੱਲਬਾਤ ਇਹਨਾਂ ਦੀ ਹੈ। ਹਾਂਜੀ, ਸੋ ਹੁਣ ਮਹਾਰਾਜ ਦਿੱਲੀ 'ਤੇ ਪਹੁੰਚ ਗਏ ਜੀ, ਅੱਗੋਂ ਕਿਵੇਂ ਰਹਿਣਗੇ ਕਿਵੇਂ ਜਾਣਗੇ ਉਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਸਭ ਤੇ ਮੇਰਾ ਕਰਨ। ਸ਼੍ਰੀ ਹਰਿਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ,
ਸ਼੍ਰੀ ਹਰਿਕ੍ਰਿਸ਼ਨ ਤੇ ਆਈਐ,
ਸ਼੍ਰੀ ਹਰਿਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ।
ਹੁਣ ਇਹਦੇ ਤੋਂ ਅਗਲਾ ਪ੍ਰਸੰਗ, ਮਹਾਰਾਜ ਦਿੱਲੀ 'ਚ ਕੀ ਕੌਤਕ ਕਰਦੇ ਨੇ ਉਹ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਜੋੜੋ ਹੱਥ ਪ੍ਰੇਮ ਨਾਲ, ਗੱਜ ਕੇ ਬੁਲਾਓ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।